ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪਹਿਲਾ, ਦੂਰ ਨਾਹੀ ਮੇਰੋ ਪ੍ਰਭ ਪਿਆਰਾ। ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਾਰ ਰਹਾਉ। ਇਨ ਬਿਦ ਹਰ ਮਿਲੀ ਐ ਵਰ ਕਾਮਣ, ਧਨ ਸੁਹਾਗ ਪਿਆਰੀ। ਜਾਤ ਬਰਨ ਕੁਲ ਸਹਸਾ ਚੂਕਾ, ਗੁਰਮਤ ਸ਼ਬਦ ਵਿਚਾਰੀ। ਜਿਸ ਮਨ ਮਾਨੈ ਅਭਿਮਾਨ ਨਾ ਤਾਂ ਕੋ, ਹਿੰਸਾ ਲੋਭ ਵਿਸਾਰੇ। ਸਹਿਜ ਰਵੈ ਵਰ ਕਾਮਣ ਪਿਰ ਕੀ, ਗੁਰਮੁਖ ਰੰਗ ਸਵਾਰੇ। ਯਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ, ਮਾਇਆ ਮੋਹ ਪਸਾਰੀ। ਜਿਸੇ ਅੰਤਰ ਪ੍ਰੀਤ ਰਾਮ ਰਸ ਨਾਹੀ, ਦੁਬਦਾ ਕਰਮ ਬਿਕਾਰੀ। ਅੰਤਰ ਰਤਨ ਪਦਾਰਥ ਹਿਤ ਕੋ, ਦੂਰ ਨਾਨ ਲਾਲ ਪਿਆਰੀ। ਅੰਤਰ ਰਤਨ ਪਦਾਰਥ ਹਿਤ ਕੋ, ਦੁਰੈ ਨ ਲਾਲ ਪਿਆਰੀ। ਨਾਨਕ ਗੁਰਮੁਖ ਨਾਮ ਅਮੋਲਕ, ਜੁਗ ਜੁਗ ਅੰਤਰ ਧਾਰੀ। ਨਾਨਕ ਗੁਰਮੁਖ ਨਾਮ ਅਮੋਲਕ, ਜੁਗ ਜੁਗ ਅੰਤਰ ਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਪ੍ਰਸਾਦ ਹੈ, ਮੂਰਖ ਕੀ ਕੇਤਕ ਬਾਤ ਹੈ। ਓਟ ਪਰਾਦੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਸਿਰ ਗਰਬਾਸ ਨਾ ਪਰਿਆਰੇ, ਕਹਾ ਬੁੱਧ ਪ੍ਰਭ ਤੁਸ਼ਟ ਹਮਾਰੀ। ਪਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ।
ਸਤਿਗੁਰ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪਹਿਲਾ, ਦੂਰ ਨਾਹੀ ਮੇਰੋ ਪ੍ਰਭ ਪਿਆਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਕਵਰ ਛਤਰ ਤਕ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਹਨ। ਸਾਹਿਬਾਂ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ, ਗੁਰਮੁਖਾਂ ਦੀ ਰਸਨਾ ਪਾਸੋਂ ਆਸਾ ਜੀ ਦੀ ਵਾਰ ਅਤੇ ਹੋਰ ਰਸ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਸਰਵਣ ਕੀਤਾ। ਮਾਲਕ ਦੀ ਬਖਸ਼ ਦੇ ਨਾਲ ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਚੱਲ ਰਹੇ ਨੇ। ਸਾਰਗ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਸਰਵਣ ਕਰੀਏ ਕਿ ਗੁਰੂ ਪਾਤਸ਼ਾਹ ਮਹਾਰਾਜ ਜੋ ਅੱਜ ਸਾਡੇ ਉੱਤੇ ਕੀ ਰਹਿਮਤਾਂ ਕਰ ਰਹੇ ਹਨ, ਕੀ ਬਖਸ਼ਾਂ ਕਰ ਰਹੇ ਨੇ। ਜੋ ਗੁਰੂ ਮਹਾਰਾਜ ਸਾਹਿਬ ਜੀ ਬੜੇ ਹੀ ਸੁੰਦਰ ਬਚਨਾਂ ਦੇ ਰਾਹੀਂ ਇਸ ਮਨੁੱਖ ਨੂੰ ਸਮਝਾਉਂਦੇ ਆ ਕਿ ਇਹ ਮਨੁੱਖ ਤੇ ਜੀਵ ਪਰਮੇਸ਼ਰ ਇੱਕ ਐਸਾ ਹੈ ਜਿਹੜਾ ਤੈਨੂੰ ਸੁੱਖ ਦੇਣ ਵਾਲਾ ਸੁੱਖ, ਜੋ ਕਿ ਸੁੱਖ ਪਰਮੇਸ਼ਰ ਦੇ ਪਾਸੋਂ ਪ੍ਰਾਪਤ ਹੁੰਦਾ ਹੈ ਤੇ ਜਿਸ ਦੇ ਪਾਸੋਂ ਸੁੱਖ ਪ੍ਰਾਪਤ ਹੁੰਦਾ ਹੈ ਨਾ, ਅਸੀਂ ਉਸ ਨੂੰ ਬਹੁਤ ਹੀ ਦੂਰ ਜਾਣਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਸ਼ਬਦ ਆਰੰਭ ਕਰ ਰਹੇ ਹਨ, ਆਓ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਜੁੜਨਾ ਕਰੀਏ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪਹਿਲਾ, ਦੂਰ ਨਾਹੀ ਮੇਰੋ ਪ੍ਰਭ ਪਿਆਰਾ।
ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਰਗ ਰਾਗ ਦੇ ਵਿੱਚ ਪਾਵਨ ਉਪਦੇਸ਼ ਦੇ ਰਹੇ ਨੇ, ਦੂਰ ਨਾਹੀ ਮੇਰੋ ਪ੍ਰਭ ਪਿਆਰਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਮਨੁੱਖ ਵੇਖ, ਜਿਹੜਾ ਪਿਆਰਾ ਹੈ ਨਾ ਪਰਮੇਸ਼ਰ, ਉਹ ਦੂਰ ਨਹੀਂ ਹੈ। ਕਿਉਂਕਿ ਜੇ ਅਸੀਂ ਯਕੀਨ ਰੱਖਾਂਗੇ, ਭਰੋਸਾ ਰੱਖਾਂਗੇ ਪਰਮੇਸ਼ਰ ਨੂੰ, ਪਾਸ ਜਾਣਾਂਗੇ ਕਿ ਮਾਲਕ ਨਾਲ ਹੈ। ਪਰ ਸਾਡੀ ਹਾਲਤ ਕੀ ਹੋਈ ਫਿਰਦੀ ਹੈ, ਅਸੀਂ ਮਾਲਕ ਦੇ ਉੱਤੇ ਭਰੋਸਾ ਨਹੀਂ ਰੱਖਦੇ, ਪਰਮੇਸ਼ਰ ਵਾਹਿਗੁਰੂ ਤੇ ਯਕੀਨ ਨਹੀਂ ਤੇ ਪਰਮੇਸ਼ਰ ਨੂੰ ਬੜਾ ਦੂਰ ਜਾਣਿਆ। ਸਾਨੂੰ ਕਿੰਨਾ ਤੇ ਭਰੋਸੇ ਵੱਧ ਗਏ, ਸਾਨੂੰ ਯਕੀਨ ਹੋ ਗਏ ਮੜੀਆਂ ਮਸਾਣਾਂ ਦੇ ਉੱਤੇ ਮੱਥੇ ਟੇਕ ਕਰਕੇ ਪਦਾਰਥ ਲੈਣ ਤੇ ਕਿ ਸ਼ਾਇਦ ਸਾਨੂੰ ਇੱਥੋਂ ਪਦਾਰਥ ਪ੍ਰਾਪਤ ਹੋ ਜਾਣਗੇ। ਸਾਡੇ ਯਕੀਨ ਵੱਧ ਗਏ, ਦੰਭੀਆਂ ਪਖੰਡੀਆਂ ਨੂੰ ਗੁਰੂ ਧਾਰਨ ਕਰਕੇ ਬੈਠ ਗਏ। ਸਾਡੀ ਹਾਲਤ ਐਸੀ ਹੋ ਗਈ। ਪਰ ਜਿਹੜਾ ਦੇਣ ਵਾਲਾ ਹੈ ਨਾ ਮਾਲਕ, ਜਿਹੜਾ ਸਾਰਿਆਂ ਤੇ ਬਖਸ਼ਾਂ ਕਰਨ ਵਾਲਾ, ਅਸੀਂ ਉਸ ਨੂੰ ਦੂਰ ਜਾਣ ਬੈਠੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੂਰ ਨਹੀਂ, ਪਰਮੇਸ਼ਰ ਤਾਂ ਹਰ ਵਕਤ ਹਰ ਵੇਲੇ ਤੇਰੇ ਨਾਲ ਹੈ, ਪਰ ਉਸ ਨੂੰ ਵੇਖਣ ਦੀ ਸਮਝਣ ਦੀ ਲੋੜ ਹੈ। ਕੋਲ ਕਿਵੇਂ ਜਾਣਿਆ ਜਾਂਦਾ ਹੈ, ਕੌਣ ਜਣਾਉਂਦਾ ਹੈ? ਜਣਾਉਂਦਾ ਤੇ ਗੁਰੂ ਹੈ। ਪਰ ਜੇ ਗੁਰੂ ਨੂੰ ਧਾਰਨ ਕਰਾਂਗੇ ਤੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ ਤਾਂ ਹੀ ਉਸ ਪਰਮੇਸ਼ਰ ਨੂੰ ਸਮਝ ਸਕਦੇ ਹਾਂ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਚੇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੋ ਚੰਦਰਮਾ ਚੜ੍ਹ ਜਾਵੇ, ਹਜ਼ਾਰਾਂ ਸੂਰਜ ਚੜ੍ਹ ਜਾਣ, ਇਹਨਾਂ ਚਾਨਣ ਤੇ ਪ੍ਰਕਾਸ਼ ਹੋ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ, ਜੇ ਗੁਰੂ ਧਾਰਨ ਨਹੀਂ ਕਰਦਾ, ਕਹਿੰਦੇ ਅੰਦਰ ਦਾ ਜਿਹੜਾ ਹਨੇਰਾ ਹੈ ਨਾ, ਇਹ ਦੂਰ ਨਹੀਂ ਹੋਏਗਾ। ਜਿੰਨਾ ਤੱਕ ਅੰਦਰ ਦਾ ਹਨੇਰਾ ਦੂਰ ਨਹੀਂ ਹੁੰਦਾ, ਉਹਨਾਂ ਤੱਕ ਤੂੰ ਪਰਮੇਸ਼ਰ ਨੂੰ ਕੋਲ ਨਹੀਂ ਜਾਣੇਗਾ। ਜਦੋਂ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਤੇ ਉਸ ਵੇਲੇ ਪਰਮੇਸ਼ਰ ਨੂੰ ਕੋਲ ਜਾਣੇਗਾ ਕਿ ਪਰਮੇਸ਼ਰ ਪਾਸ ਹੈ। ਜਿਨ੍ਹਾਂ ਨੂੰ ਯਕੀਨ ਹੈ, ਭਰੋਸਾ ਹੈ ਕਿ ਪਰਮੇਸ਼ਰ ਸਾਡੇ ਕੋਲ ਹੈ, ਹਰ ਵੇਲੇ ਸਾਡੇ ਨਾਲ ਹੈ, ਗੁਰਮੁਖੋ ਉਹ ਭਾਵੇਂ ਕਿਸੇ ਵੀ ਮੁਸੀਬਤ ਦੇ ਵਿੱਚ ਪਏ ਹੋਣ ਤੇ ਯਕੀਨ ਰੱਖਦੇ ਆ ਕਿ ਸਾਡੀ ਰਾਖੀ ਪਰਮੇਸ਼ਰ ਨੇ ਕਰਨੀ ਹੈ। ਭਗਤ ਨਾਮਦੇਵ ਜੀ ਹੋਏ ਆ ਨਦੀ ਦੇ ਕਿਨਾਰੇ ਦੇ ਉੱਤੇ, ਭਗਤ ਨਾਮਦੇਵ ਜੀ ਬੈਠੇ ਭਜਨ ਕਰ ਰਹੇ ਨੇ, ਬੰਦਗੀ ਕਰ ਰਹੇ ਆ ਮਾਲਕ ਦੀ, ਪਰਮੇਸ਼ਰ ਦੇ ਨਾਮ ਨੂੰ ਜਪ ਰਹੇ ਆ। ਇੱਕ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ ਤੇ ਪੁਰਾਤਨ ਸਮੇਂ ਦੇ ਵਿੱਚ ਇੱਕ ਰੀਤੀ ਸੀ ਕਿ ਜੇ ਕੋਈ ਚੜ੍ਹਾਈ ਕਰਦਾ ਤੇ ਜੋ ਸ਼ਾਦੀ ਸ਼ੁਦਾ ਹੈ ਤੇ ਉਸ ਦੀ ਇਸਤਰੀ ਨੂੰ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ। ਉਹਦੀ ਚਿਖਾ ਦੇ ਵਿੱਚ ਨਾਲ ਹੀ ਉਹਦੀ ਇਸਤਰੀ ਨੂੰ ਫੜ ਕਰਕੇ ਸਾੜ ਦਿੱਤਾ ਜਾਂਦਾ ਸੀ। ਜਿਸ ਸਮੇਂ ਉਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲੈ ਕਰਕੇ ਚੱਲੇ ਤੇ ਉਹਦੀ ਇਸਤਰੀ ਨੂੰ ਤਿਆਰ ਕੀਤਾ ਗਿਆ ਕਿ ਇਸ ਨੂੰ ਨਾਲ ਹੀ ਸਿੱਖਾਂ ਦੇ ਵਿੱਚ ਸਾੜਨਾ। ਲਈ ਜਾ ਰਹੇ ਨੇ ਨਦੀ ਦੇ ਕਿਨਾਰੇ ਦੇ ਲਾਗੋਂ ਦੀ ਲੰਘਣ ਲੱਗੇ, ਕੁਛ ਇਸਤਰੀਆਂ ਨੇ ਉਸ ਇਸਤਰੀ ਨੂੰ ਕਿਹਾ ਕਿ ਉਹ ਸਾਹਮਣੇ ਭਗਤ ਜੀ ਬੈਠੇ ਆ ਜਿਹੜੇ ਬੰਦਗੀ ਕਰ ਰਹੇ, ਸੁਣਿਆ ਕਿ ਬਹੁਤ ਜ਼ਿਆਦਾ ਬੰਦਗੀ ਕਰਦੇ ਆ, ਪਰਮੇਸ਼ਰ ਦੇ ਪਿਆਰੇ ਹਨ, ਤੂੰ ਹੁਣ ਸੜਨ ਤਾਂ ਲੱਗੀ ਹੈ, ਜਾਂ ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕਰਕੇ ਮੱਥਾ ਟੇਕ। ਇਸ ਇਸਤਰੀ ਨੇ ਆਣ ਕਰਕੇ ਜਿਸ ਵੇਲੇ ਭਗਤ ਨਾਮਦੇਵ ਜੀ ਦੇ ਕਹਿੰਦੇ ਚਰਨਾਂ ਤੇ ਮੱਥਾ ਟੇਕਿਆ ਤੇ ਭਗਤ ਨਾਮਦੇਵ ਜੀ ਨੇ ਸੁੱਤੇ ਸਿੱਧ ਹੀ ਆਪਣੇ ਮੁਖਾਰਬਿੰਦ ਤੇ ਇੱਕ ਬਚਨ ਉਚਾਰਿਆ ਕਿ ਸਦਾ ਸੁਹਾਗਣ ਰਹੋ। ਸੁੱਤੇ ਸਿੱਧ ਬਚਨ ਉਚਾਰਿਆ ਜਿਸ ਸਮੇਂ ਉਸ ਇਸਤਰੀ ਨੇ ਲਾਗੇ ਜਿਹੜੇ ਹੁਣ ਉਹਦੇ ਪਤੀ ਦੀ ਦੇਹ ਨੂੰ ਲਿਜਾ ਰਹੇ ਸਨ ਉਹਨਾਂ ਨੂੰ ਆਵਾਜ਼ ਮਾਰੀ। ਆਵਾਜ਼ ਮਾਰ ਕਰਕੇ ਪਤੀ ਦਾ ਸਰੀਰ ਕੋਲ ਰੱਖ ਕਰਕੇ ਕਹਿਣ ਲੱਗੀ, ਭਗਤ ਜੀ ਤੁਸੀਂ ਮੈਨੂੰ ਆਸ਼ੀਰਵਾਦ ਦਿੱਤਾ ਕਿ ਸਦਾ ਸੁਹਾਗਣ ਰਹੋ ਤੇ ਆਹ ਮੇਰਾ ਤੇ ਪਤੀ ਜਿਹੜਾ ਚੜ੍ਹਾਈ ਕੀਤਾ ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਜਿਹੜੇ ਬੰਦਗੀ ਕਰਦੇ ਆ, ਜਿਹੜੇ ਕਹਿੰਦੇ ਉਹ ਆਸ਼ੀਰਵਾਦ ਦੇ ਦੇਣ ਉਹ ਪੂਰਾ ਹੁੰਦਾ। ਭਗਤ ਨਾਮਦੇਵ ਜੀ ਨੇ ਜਦੋਂ ਨੇਤਰ ਖੋਲੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੈਸਾ ਬਚਨ ਮੇਰੇ ਮੁਖ ਦੇ ਵਿੱਚੋਂ ਕਢਵਾ ਦਿੱਤਾ। ਹੁਣ ਭਗਤ ਨਾਮਦੇਵ ਜੀ ਦੁਚਿੱਤੀ ਦੇ ਵਿੱਚ ਹਨ, ਉਹਨੇ ਚਿਰ ਨੂੰ ਪਰਮੇਸ਼ਰ ਵੱਲੋਂ ਆਵਾਜ਼ ਆਈ, ਭਗਤ ਜੀ ਕਿਉਂ ਪਰੇਸ਼ਾਨ ਹੁੰਦੇ ਹੋ, ਹੱਥ ਦੇ ਵਿੱਚ ਜਲ ਲਓ, ਪਰਮੇਸ਼ਰ ਦਾ ਰਾਮ ਨਾਮ ਕਹਿ ਕਰਕੇ ਇਹਦੇ ਸਰੀਰ ਤੇ ਛੱਟਾ ਮਾਰੋ, ਜਾਗ ਪਵੇਗਾ। ਭਗਤ ਨਾਮਦੇਵ ਜੀ ਨੇ ਕਹਿੰਦੇ ਉਸੇ ਤਰ੍ਹਾਂ ਹੀ ਕੀਤਾ ਕਿ ਉਹ ਜਿਹੜਾ ਬ੍ਰਾਹਮਣ ਦਾ ਪੁੱਤਰ ਜਿਹੜਾ ਜਾਗ ਪਿਆ ਉੱਠ ਪਿਆ। ਹੁਣ ਇੱਕ ਮਰਿਆ ਹੋਇਆ ਮਨੁੱਖ ਜਿੰਦਾ ਕਰ ਦੇਣਾ ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਭਗਤਾਂ ਦੇ ਵੱਸ ਵਿੱਚ ਹੈ, ਭਗਤ ਪਰਮੇਸ਼ਰ ਦੇ ਪਿਆਰੇ ਨੇ। ਚਾਰ ਸਫੇਰੇ ਹਾਹਾਕਾਰ ਮੱਚ ਗਈ, ਭਗਤ ਨਾਮਦੇਵ ਜੀ ਨੇ ਇੱਕ ਮਰੇ ਹੋਏ ਮਨੁੱਖ ਨੂੰ ਜਿੰਦਿਆਂ ਕਰ ਦਿੱਤਾ। ਤੇ ਗੁਰਮੁਖੋ ਜਦੋਂ ਕਿਸੇ ਦੀ ਵਡਿਆਈ ਹੁੰਦੀ ਹੋਵੇ ਨਾ, ਵਡਿਆਈ ਤੇ ਵਡਿਆਈ ਦੇ ਉੱਤੇ ਖੁਸ਼ ਹੋਣ ਵਾਲੇ ਬਹੁਤ ਹੀ ਥੋੜੇ ਹੁੰਦੇ ਆ, ਤੇ ਉਹਦੇ ਵਿੱਚ ਈਰਖਾ ਕਰਨ ਵਾਲੇ ਬਹੁਤੇ ਜ਼ਿਆਦੇ ਤੇ ਸੰਸਾਰ ਦੇ ਵਿੱਚ ਵੀ। ਆਪਣੇ ਕੋਈ ਮਿੱਤਰ ਬੇਲੀ ਹੋਣ ਤੇ ਜੇ ਉਹਨਾਂ ਦੇ ਵਿੱਚੋਂ ਕਿਸੇ ਦੀ ਵਡਿਆਈ ਹੋ ਰਹੀ ਹੈ ਤੇ ਕੋਈ ਵਿਰਲੇ ਹਨ ਜਿਹੜੇ ਖੁਸ਼ ਹੋਣਗੇ, ਭਾਈ ਚੰਗਾ ਹੋਇਆ ਤੈਨੂੰ ਸੋਭਾ ਪ੍ਰਾਪਤ ਹੋਈ, ਪਰ ਦੁਖੀ ਹੋਣ ਵਾਲੇ ਸਿਰ ਦੇ ਵਿੱਚ ਝੂਰਨ ਵਾਲੇ ਬਹੁਤ ਜ਼ਿਆਦਾ ਮਿਲ ਜਾਣਗੇ। ਸੋ ਇਸੇ ਤਰ੍ਹਾਂ ਹੀ ਹੁਣ ਸੋਭਾ ਜਿਹੜੀ ਪ੍ਰਾਪਤ ਹੋਈ ਭਗਤ ਨਾਮਦੇਵ ਜੀ ਨੂੰ, ਉਸ ਸੋਭਾ ਨੂੰ ਭਾਵ ਕਿਸੇ ਵਿਰਲਿਆਂ ਨੇ ਹੀ ਸਤਿਕਾਰਿਆ ਤੇ ਪਰ ਦੁਖੀ ਜਿਹੜੇ ਪੰਡਿਤ ਜਿਹੜੇ ਬ੍ਰਾਹਮਣ ਸਨ ਜਿਹੜੇ ਮੁਲਾਣੇ ਸਨ ਬਹੁਤ ਜ਼ਿਆਦਾ ਦੁਖੀ ਹੋ ਗਏ ਕਿ ਭਗਤ ਨਾਮਦੇਵ ਜੀ ਦੀ ਸੋਭਾ ਕਿਉਂ ਹੋਈ ਹੈ, ਇੱਕ ਤੇ ਜਾਤ ਛੋਟੀ ਇਹਨਾਂ ਦੀ ਸੋ ਇਧਰ ਇੱਕ ਰਾਜਾ ਜਿਹੜਾ ਉਸ ਸਮੇਂ ਦਾ ਉਹਦੀ ਗਾਂ ਚੜਾਈ ਕਰ ਗਈ। ਉਸ ਗਾਂ ਦਾ ਜਿਹੜਾ ਦੁੱਧ ਸੀ ਉਹ ਰਾਜੇ ਦਾ ਪੁੱਤਰ ਪੀਆ ਕਰਦਾ ਸੀ। ਹੁਣ ਮੁਲਾਣਿਆਂ ਨੇ ਈਰਖਾ ਦੇ ਵਿੱਚ ਆ ਕਰਕੇ ਉਸ ਰਾਜੇ ਨੂੰ ਕਿਹਾ ਕਿ ਰਾਜਾ ਤੇਰੀ ਗਾਂ ਜਿੰਦੀ ਹੋ ਸਕਦੀ ਹੈ। ਰਾਜਾ ਕਹਿਣ ਲੱਗਾ ਕਿਵੇਂ? ਕਹਿਣ ਲੱਗੇ ਫਲਾਣੀ ਜਗ੍ਹਾ ਤੇ ਇੱਕ ਭਗਤ ਜੀ ਰਹਿੰਦੇ ਆ, ਥੋੜਾ ਸਮਾਂ ਹੋਇਆ ਅਜੇ ਉਹਨਾਂ ਨੇ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਜਿੰਦਿਆ ਕੀਤਾ, ਬ੍ਰਾਹਮਣ ਦੇ ਪੁੱਤਰ ਨੂੰ, ਤੇ ਜੇ ਉਹ ਮਨੁੱਖ ਨੂੰ ਜਿੰਦਿਆ ਕਰ ਸਕਦਾ ਹੈ ਤੇ ਫੇਰ ਤੇਰੀ ਗਾਂ ਕਿਉਂ ਨੀ ਜਿੰਦਿਆ ਹੋ ਸਕਦੀ। ਰਾਜਾ ਕਹਿਣ ਲੱਗਾ ਇੱਥੇ ਬਹੁਤ ਵਧੀਆ ਗੱਲ ਹੈ, ਕਹਿੰਦੇ ਜਾਓ ਉਹਨਾਂ ਨੂੰ ਫੜ ਕਰਕੇ ਲਿਆਓ। ਭਗਤ ਨਾਮਦੇਵ ਜੀ ਨੂੰ ਕੋਲ ਬੁਲਾਇਆ ਗਿਆ। ਰਾਜਾ ਕਹਿਣ ਲੱਗਾ ਕਿ ਮੈਂ ਸੁਣਿਆ ਕਿ ਤੁਸੀਂ ਇੱਕ ਮਨੁੱਖ ਨੂੰ ਜਿੰਦਿਆ ਕੀਤਾ, ਇਹ ਜਿਹੜੀ ਗਾਂ ਹੈ ਇਸ ਗਾਂ ਦਾ ਦੁੱਧ ਜਿਹੜਾ ਹੈ ਮੇਰਾ ਪੁੱਤਰ ਪੀਂਦਾ, ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਇਸ ਗਾਂ ਨੂੰ ਜਿੰਦਿਆਂ ਕਰ ਦੇਵੋ। ਉਸ ਵੇਲੇ ਭਗਤ ਨਾਮਦੇਵ ਜੀ ਕਹਿਣ ਲੱਗੇ ਰਾਜਨ ਐਸੀ ਕਿਉਂ ਹੋਏ ਬਿਸਮਲ ਕੀਆ ਨਾ ਜੀਵੈ ਕੋਈ। ਤੇ ਰਾਜਨ ਇਹ ਕਿਵੇਂ ਹੋ ਸਕਦਾ ਹੈ ਜਿਸ ਨੂੰ ਪਰਮੇਸ਼ਰ ਨੇ ਮਾਰ ਦਿੱਤਾ ਤਾਂ ਉਸ ਨੂੰ ਕੋਈ ਜਿੰਦਿਆਂ ਨਹੀਂ ਕਰ ਸਕਦਾ। ਰਾਜਾ ਕਹਿਣ ਲੱਗਾ ਫਿਰ ਇਹ ਦੱਸੋ ਕਿ ਤੁਸੀਂ ਉਸ ਬ੍ਰਾਹਮਣ ਦੇ ਪੁੱਤਰ ਨੂੰ ਉਸ ਮਨੁੱਖ ਨੂੰ ਜਿੰਦਿਆਂ ਕਿਵੇਂ ਕਰ ਦਿੱਤਾ। ਭਗਤ ਨਾਮਦੇਵ ਜੀ ਕਹਿਣ ਲੱਗੇ ਮੈਂ ਤਾਂ ਨਹੀਂ ਕੀਤਾ। ਕਹਿਣ ਲੱਗੇ ਤੇ ਪਰਮੇਸ਼ਰ ਨੇ ਕੀਤਾ। ਤੇ ਉਸ ਵੇਲੇ ਕਹਿੰਦੇ ਥੋੜਾ ਚਿਰ ਵਾਰਤਾ ਚੱਲੀ ਪਰ ਆਖਰ ਰਾਜੇ ਨੇ ਇਥੋਂ ਤੱਕ ਕਿਹਾ ਕਿ ਜਾਂ ਤੇ ਫਿਰ ਮੁਸਲਮਾਨ ਬਣਨਾ ਕਬੂਲ ਕਰ ਲੈ ਤੇ ਜਾਂ ਫਿਰ ਇਸ ਗਊ ਨੂੰ ਜਿੰਦਿਆਂ ਕਰ ਦੇ। ਜੇ ਨਹੀਂ ਕਰ ਸਕਦਾ, ਜੇ ਮੁਸਲਮਾਨ ਵੀ ਨਹੀਂ ਬਣਨਾ ਤੇ ਫਿਰ ਤੈਨੂੰ ਅਸੀਂ ਜਾਨ ਤੋਂ ਮਾਰ ਦੇਵਾਂਗੇ। ਭਗਤ ਨਾਮਦੇਵ ਜੀ ਨੂੰ ਕਹਿੰਦੇ ਫੜ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਹੁਣ ਭਗਤ ਨਾਮਦੇਵ ਜੀ ਨੂੰ ਕਹਿੰਦੇ ਜਦੋਂ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਸਮਾਂ ਬਤੀਤ ਹੋਇਆ ਤੇ ਹੁਣ ਵੇਖੋ ਜਿਨ੍ਹਾਂ ਨੇ ਪਰਮੇਸ਼ਰ ਨੂੰ ਕੋਲ ਜਾਣਿਆ, ਇਹ ਪਰਮੇਸ਼ਰ ਨੂੰ ਜਿਹੜੇ ਲਾਗੇ ਜਾਣਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਪਰਮੇਸ਼ਰ ਦੂਰ ਨਹੀਂ ਹੈ ਪਰ ਜਿਹੜੇ ਕੋਲ ਜਾਣਦੇ ਨੇ ਕਿ ਪਰਮੇਸ਼ਰ ਅਜੇ ਵੀ ਕੋਲ ਹੈ, ਸਾਡੇ ਹਰ ਸਮੇਂ ਨਾਲ ਹੈ। ਸੋ ਗੁਰਮੁਖ ਉਸ ਵੇਲੇ ਭਗਤ ਨਾਮਦੇਵ ਜੀ ਨੇ ਜੇਲ੍ਹ ਦੇ ਵਿੱਚ ਉਸ ਕਾਰਾਗ੍ਰਹਿ ਦੇ ਵਿੱਚ ਪਹਿਰੇਦਾਰ ਨੂੰ ਪੁੱਛਿਆ ਕਿ ਕਿੰਨਾ ਸਮਾਂ ਹੋਇਆ, ਕਿਉਂਕਿ ਅੱਠਾਂ ਘੜੀਆਂ ਤੋਂ ਬਾਅਦ, ਅੱਠਾਂ ਘੜੀਆਂ ਦਾ ਸਮਾਂ ਦਿੱਤਾ ਗਿਆ ਸੀ ਭਗਤ ਨਾਮਦੇਵ ਜੀ ਕਿ ਅੱਠਾਂ ਘੜੀਆਂ ਦੇ ਵਿੱਚ ਤੂੰ ਸੋਚ ਲੈ ਕੀ ਕਰਨਾ, ਮੁਸਲਮਾਨ ਬਣਨਾ ਜਾਂ ਗਾਂ ਜਿੰਦੀ ਕਰਨੀ ਹੈ ਤੇ ਜਾਂ ਫਿਰ ਆਪਣੀ ਜਾਨ ਗਵਾਉਣੀ ਹੈ। ਜਿਸ ਸਮੇਂ ਭਗਤ ਨਾਮਦੇਵ ਜੀ ਨੇ ਕਹਿੰਦੇ ਸਮਾਂ ਪੁੱਛਿਆ ਲਾਗੇ ਖਲੋਤੇ ਪਹਿਰੇਦਾਰ ਨੂੰ, ਉਹ ਪਹਿਰੇਦਾਰ ਕਹਿਣ ਲੱਗਾ ਕਿ 7 ਘੜੀਆਂ ਬਤੀਤ ਹੋ ਗਈਆਂ ਨੇ ਭਗਤ ਜੀ, 1 ਘੜੀ ਤੁਹਾਡੇ ਪਾਸ ਹੈ। ਕਹਿੰਦੇ ਉਸ ਵੇਲੇ ਭਗਤ ਨਾਮਦੇਵ ਜੀ ਬੜੇ ਫਿਰ ਹੈਰਾਨ ਹੋਏ, ਕਹਿਣ ਲੱਗੇ ਹੈ 7 ਘੜੀਆਂ ਬਤੀਤ ਹੋ ਗਈਆਂ ਇਸ ਜੇਲ੍ਹ ਦੇ ਵਿੱਚ, ਇਸ ਕਾਰਾਗ੍ਰਹਿ ਦੇ ਵਿੱਚ। 7 ਘੜੀ ਬੀਤੀ ਜਬ ਸੁਣੀ ਅਜੂਨ ਆਇਓ ਸਿਰ ਭਵਨ ਧਨੀ। ਕਹਿੰਦੇ 7 ਘੜੀਆਂ ਬਤੀਤ ਹੋ ਗਈਆਂ ਤੇ ਪਰਮੇਸ਼ਰ ਤੂੰ ਅਜੇ ਤੱਕ ਨਹੀਂ ਆਇਆ ਮੇਰੀ ਰਾਖੀ ਕਰਨ ਵਾਸਤੇ, ਤੂੰ ਅਜੇ ਤੱਕ ਪਹੁੰਚਿਆ ਕਿਉਂ ਨੀ? ਅਜੇ ਇਸ ਤਰ੍ਹਾਂ ਬੇਨਤੀਆਂ ਕਰ ਰਹੇ ਸਨ ਤੇ ਇੰਨੇ ਚਿਰ ਨੂੰ ਕਹਿੰਦੇ ਭਗਤ ਨਾਮਦੇਵ ਜੀ ਦੀ ਮਾਤਾ ਆ ਗਈ। ਭਗਤ ਨਾਮਦੇਵ ਜੀ ਦੀ ਮਾਤਾ ਨੇ ਵੇਖੋ ਦ੍ਰਿੜ ਭਰੋਸਾ ਪਰਮੇਸ਼ਰ ਤੇ ਕਿੰਨਾ ਹੈ। ਇੰਨਾ ਦ੍ਰਿੜ ਭਰੋਸਾ ਹੋਵੇ ਤੇ ਗੁਰਮੁਖੋ ਪਰਮੇਸ਼ਰ ਹਰ ਵੇਲੇ ਕੋਲ ਹੈ, ਕਿਉਂਕਿ ਸਾਡਾ ਭਰੋਸਾ ਡੋਲ ਗਿਆ, ਅਸੀਂ ਪਰਮੇਸ਼ਰ ਤੇ ਭਰੋਸਾ ਨਹੀਂ ਰੱਖਦੇ। ਸਾਨੂੰ ਤੇ ਥੋੜੇ ਜਿਹੇ ਸਮੇਂ ਵਿੱਚ ਤੇ ਆਣ ਕੇ ਕੋਈ ਕੁਛ ਕਹਿ ਦਿੰਦਾ ਨਾ ਤੇ ਭਾਈ ਫਲਾਣੀ ਥਾਂ ਤੇ ਅਸੀਂ ਗਏ ਸੀ ਉੱਥੇ ਬੜਾ ਵਧੀਆ ਹੈ, ਅਸੀਂ ਉਸੇ ਵੇਲੇ ਉਹਨਾਂ ਦੰਭੀਆਂ ਪਖੰਡੀਆਂ ਨੂੰ ਗੁਰੂ ਧਾਰ ਕੇ ਬਹਿ ਜਾਂਦੇ। ਲੋਕਾਂ ਦੀਆਂ ਝੂਠੀਆਂ ਗੱਲਾਂ ਸੁਣ ਕਰਕੇ ਅਸੀਂ ਆਪਣੇ ਮਨ ਡੁਲਾ ਲੈਂਦੇ ਹਾਂ, ਕਿੰਨੇ ਦੰਭੀ ਪਖੰਡੀ ਗੁਰੂ ਨੇ, ਇਸੇ ਕਰਕੇ ਡੇਰੇ ਬਣਾਈ ਬੈਠੇ ਆ ਨਾ ਪੰਜਾਬ ਦੇ ਵਿੱਚ ਦੰਭੀ ਪਖੰਡੀ। ਕੋਈ ਸਰਸੇ ਵਾਲਾ ਬਣਿਆ ਬੈਠਾ, ਕੋਈ ਭਨਿਆਰੇ ਵਾਲਾ ਬਣਿਆ ਬੈਠਾ, ਕੋਈ ਨੂਰ ਮਹਿਲੀਆ ਬਣਿਆ ਬੈਠਾ, ਕੋਈ ਰਾਧਾ ਸਵਾਮੀ ਹੈ, ਕਾਹਦੇ ਕਰਕੇ ਨੇ? ਗੁਰਮੁਖੋ ਇਸੇ ਕਰਕੇ ਕਿ ਸਾਡੇ ਮਨ ਡੋਲ ਗਏ, ਸਾਡੇ ਮਨ, ਸਾਨੂੰ ਪਰਮੇਸ਼ਰ ਤੇ ਭਰੋਸਾ ਨਹੀਂ
ਸਾਨੂੰ ਇਹ ਵਿਸ਼ੇ ਵਕਾਰਾਂ ਵਾਲਿਆਂ ਗੁਰੂਆਂ ਦੇ ਉੱਤੇ ਭਰੋਸਾ ਬੱਝ ਗਿਆ। ਵਿਸ਼ੇ ਵਕਾਰਾਂ ਵਾਲੇ ਜਿਨ੍ਹਾਂ ਦੀ ਪਤਾ ਹੀ ਨਹੀਂ ਕਿੰਨੀ ਕੁ ਸੁਰਖੀਆਂ ਦੇ ਵਿੱਚ ਜਿਹੜੀ ਬਦਨਾਮੀ ਹੁੰਦੀ ਹੈ, ਪਰ ਫਿਰ ਵੀ ਅਸੀਂ ਉਹਨਾਂ ਨੂੰ ਹੀ ਚੰਗਾ ਕਹਿ ਰਹੇ ਹਾਂ। ਸਾਡੀ ਹਾਲਤ ਹੋ ਗਈ ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤੇ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੋੜਿਆ ਸਾਨੂੰ। ਪਰ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਤੇ ਇਹਨਾਂ ਦੰਭੀਆਂ ਪਖੰਡੀਆਂ ਨੂੰ ਅਸੀਂ ਆਪਣੇ ਕੋਲ ਕਰ ਲਿਆ ਕੋਲ। ਤੇ ਜਿਹੜਾ ਭਗਤ ਨਾਮਦੇਵ ਜੀ ਵਰਗਾ ਗੁਰਮੁਖੋ ਜਿਹਦਾ ਭਰੋਸਾ ਹੈ ਪਰਮੇਸ਼ਰ ਤੇ, ਉਹ ਕਦੀ ਡੋਲਦਾ ਨਹੀਂ। ਉਹ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸੁੱਖ ਪ੍ਰਾਪਤ ਕਰਦਾ। ਸੋ ਇੰਨੇ ਚਿਰ ਨੂੰ ਭਗਤ ਨਾਮਦੇਵ ਜੀ ਦੀ ਮਾਤਾ ਆਈ, ਵੇਖੋ ਭਰੋਸਾ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਈ। ਪੁੱਤਰ ਨੂੰ ਆਣ ਕਰਕੇ ਕਹਿਣ ਲੱਗੀ ਕਿ ਪੁੱਤ ਕੋਈ ਜ਼ਿਆਦਾ ਫਰਕ ਨਹੀਂ, ਗੱਲ ਤੇ ਇੰਨੀ ਹੈ ਨਾ ਕਿ ਤੂੰ ਰਾਮ ਨੂੰ ਛੱਡ ਕਰਕੇ ਤੇ ਤੂੰ ਖੁਦਾ ਦਾ ਨਾਮ ਲੈਣ ਲੱਗ ਤੇ ਤੂੰ ਮੁਸਲਮਾਨ ਬਣ ਜਾ, ਜੇ ਕਹਿੰਦੇ ਆ ਤੇ ਕੀ ਹੋਣ ਲੱਗਾ ਤੈਨੂੰ, ਕਿਉਂ ਜਾਣ ਗਵਾਉਣਾ। ਮਾਂ ਨੇ ਵੀ ਆਣ ਕਰਕੇ ਆਪਣੇ ਪੁੱਤਰ ਨੂੰ ਡਲਾਉਣਾ ਚਾਹਿਆ। ਸੋ ਉਸ ਵੇਲੇ ਭਗਤ ਨਾਮਦੇਵ ਜੀ ਨੇ ਆਪਣੀ ਮਾਤਾ ਨੂੰ ਸਮਝਾਇਆ, ਮਾਤਾ ਨਹੀਂ, ਏਦਾਂ ਨਹੀਂ ਹੋ ਸਕਦਾ। ਤੇ ਉਸ ਵੇਲੇ ਭਗਤ ਨਾਮਦੇਵ ਜੀ ਕਹਿੰਦੇ ਜੇ ਤੂੰ ਏਦਾਂ ਕਹਿੰਦੀ ਹੈ ਤੇ ਤੂੰ ਮੇਰੀ ਮਾਂ ਹੀ ਨਹੀਂ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਸੋ ਹਰ ਗੁਣ ਗਾਏ। ਕਹਿੰਦੇ ਮੈਂ ਇਹੋ ਜਿਹਾ ਨਹੀਂ ਕਿ ਜੇ ਮੈਨੂੰ ਹੁਣ ਕੋਈ ਕੰਮ ਪੈ ਗਿਆ ਤੇ ਮੈਂ ਉਸ ਵੇਲੇ ਹੀ ਪਰਮੇਸ਼ਰ ਦੇ ਗੁਣਾਂ ਨੂੰ ਗਾਵਾਂ, ਇਹ ਸਰੀਰ ਕਰਕੇ ਮੈਂ ਉਧਰ ਨੂੰ ਚਲੇ ਜਾਵਾਂ। ਕਹਿੰਦੇ ਨਹੀਂ, ਮੈਨੂੰ ਸਰੀਰ ਪਿਆਰਾ ਨਹੀਂ ਤੇ ਤੂੰ ਮੇਰੀ ਮਾਂ ਵੀ ਨਹੀਂ ਜਿਹੜੀ ਮੈਨੂੰ ਆਪਣੇ ਧਰਮ ਤੋਂ ਡਲਾ ਰਹੀ ਹੈ। ਤੂੰ ਮੈਨੂੰ ਪਰਮੇਸ਼ਰ ਦਾ ਨਾਮ ਛੱਡ ਕਰਕੇ ਇਹਨਾਂ ਦੇ ਪਿੱਛੇ ਲਾਉਣਾ ਚਾਹੁੰਦੀ ਹੈ, ਤੇਰੀ ਮਾਂ ਨਹੀਂ ਤੂੰ। ਸੋ ਗੁਰਮੁਖੋ ਜਦੋਂ ਇੰਨਾ ਭਰੋਸਾ, ਇੰਨਾ ਵਿਸ਼ਵਾਸ ਭਗਤ ਨਾਮਦੇਵ ਜੀ ਦਾ ਵੇਖਿਆ ਨਾ, ਤੇ ਉਸ ਵੇਲੇ ਕਹਿੰਦੇ ਫਿਰ ਪਰਮੇਸ਼ਰ ਆਇਆ, ਗਰੜ ਚੜੇ ਗੋਬਿੰਦ ਆਇਲਾ। ਕਹਿੰਦੇ ਉਸ ਵੇਲੇ ਗਰੜ ਦੇ ਉੱਤੇ ਚੜ ਕਰਕੇ ਪਰਮੇਸ਼ਰ ਆਪ ਆਇਆ। ਆਪ ਭਗਤ ਨਾਮਦੇਵ ਜੀ ਦੀ ਰਾਖੀ ਕਰਨ ਵਾਸਤੇ ਕੀ ਪਰਮੇਸ਼ਰ ਨੇ ਆਣ ਕੇ ਆਖਿਆ, ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਕਿ ਜੇ ਕਵੇਂ ਤੇ ਧਰਤੀ ਨੂੰ ਪੁੱਠੀ ਕਰਕੇ ਸੁੱਟ ਦਿਆਂ, ਤੈਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਸੁੱਟਿਆ, ਤੈਨੂੰ ਦੁੱਖ ਦਿੱਤਾ, ਕਵੇਂ ਤੇ ਧਰਤੀ ਪੁੱਠੀ ਕਰ ਦਿੰਦਾ, ਕਵੇਂ ਤੇ ਰਾਜੇ ਦੇ ਸਮੇਤ ਉਹਦੀਆਂ ਸਾਰੀਆਂ ਸੈਨਾ ਨੂੰ ਮਾਰ ਦਿੰਦਾ। ਭਗਤ ਨਾਮਦੇਵ ਜੀ ਕਹਿੰਦੇ ਨਹੀਂ। ਕਹਿੰਦੇ ਇਹਨਾਂ ਨੂੰ ਕਿਉਂ ਮਾਰਦਾ, ਜੇ ਕਰਨਾ ਹੈ ਤੇ ਫਿਰ ਇਹ ਕਰਦੇ ਕਿ ਜਿਹੜੀ ਗਊ ਜਿੰਦਿਆਂ ਕਰਦੇ ਗਊ। ਕਹਿੰਦੇ ਵੇਖੋ ਉਸ ਵੇਲੇ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਵਾਸਤੇ ਉਹ ਗਾਂ ਵੀ ਜਿੰਦਿਆਂ ਕੀਤੀ, ਗਾਂ ਵੀ ਜਿੰਦਿਆਂ ਕੀਤੀ। ਜਿੱਥੇ ਉਸ ਮਨੁੱਖ ਨੂੰ ਜਿੰਦਿਆਂ ਕੀਤਾ ਨਾ, ਉੱਥੇ ਗਾਂ ਨੂੰ ਵੀ ਜਿੰਦਿਆਂ ਕੀਤਾ। ਸੋ ਗੁਰਮੁਖੋ ਪਰਮੇਸ਼ਰ ਇੰਨਾ ਜ਼ਿਆਦਾ ਨੇੜੇ ਹੈ, ਸਿਰਫ ਅਸੀਂ ਭਰੋਸਾ ਰੱਖੀਏ, ਭਰੋਸਾ। ਪਰਮੇਸ਼ਰ ਬਹੁਤ ਨੇੜੇ ਹੈ ਸਾਡੇ, ਹਰ ਵੇਲੇ ਪਰਮੇਸ਼ਰ ਸਾਡੇ ਪਾਸ ਹੈ। ਭਗਤ ਫਰੀਦ ਜੀ ਕਹਿੰਦੇ ਕੀ ਲੱਭਦਾ, ਤੂੰ ਕਿੱਥੇ ਲੱਭਦਾ ਫਿਰਦਾ ਪਰਮੇਸ਼ਰ ਨੂੰ, ਪਰਮੇਸ਼ਰ ਤੇ ਤੇਰਾ ਇੰਨੇ ਨੇੜੇ ਹੈ, ਉਹ ਤੇ ਤੇਰੇ ਹਿਰਦੇ ਦੇ ਵਿੱਚ। ਭਗਤ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਨ ਕੰਡਾ ਮੋੜ ਇਹ ਵਸੀ ਰੱਬ ਇਹ ਹਾਲੀ ਹੈ, ਜੰਗਲ ਕਿਆ ਢੁੱਡ ਇਹ। ਪਰਮੇਸ਼ਰ ਕਹਿੰਦੇ ਹਿਰਦੇ ਚ ਵੱਸਦਾ ਹੈ, ਇਸ ਕਰਕੇ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ। ਇਸ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਹਨ, ਦੂਰ ਨਾਹੀ ਮੇਰੋ ਪ੍ਰਭ ਪਿਆਰਾ। ਸਾਡਾ ਪਿਆਰਾ ਪ੍ਰੀਤਮ ਪਰਮੇਸ਼ਰ ਵਾਹਿਗੁਰੂ ਗੁਰਮੁਖੋ ਦੂਰ ਨਾਹੀ, ਉਹ ਹਰ ਸਮੇਂ ਸਾਡੇ ਪਾਸ ਹੈ।
ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਾਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰਮੁਖ ਪਿਆਰਿਓ, ਸਤਿਗੁਰ ਬਚਨ ਮੇਰੋ ਮਨ ਮਾਨਿਆ, ਜਿਨ੍ਹਾਂ ਦਾ ਮਨ ਮੰਨ ਗਿਆ ਕਿਹਨਾਂ ਦੇ ਵਿੱਚ, ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੇ ਵਿੱਚ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਪ੍ਰਾਪਤ ਕਰ ਲਿਆ, ਸਿੱਖਿਆ ਪ੍ਰਾਪਤ ਕਰ ਲਈ ਗੁਰੂ ਦੀ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਸਿੱਖਿਆ ਦੇ ਉੱਤੇ ਚੱਲਣ ਲੱਗ ਪਏ, ਜਿਹੜੇ ਜਿਨ੍ਹਾਂ ਦਾ ਮਨ ਜਿਹੜਾ ਗੁਰੂ ਦੇ ਬਚਨਾਂ ਉੱਤੇ ਮੰਨ ਗਿਆ। ਗੁਰੂ ਦੇ ਬਚਨ ਕੀ ਹਨ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਬਚਨ ਨੇ, ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਇਹ ਗੁਰਸਿੱਖੋ, ਜਿਹੜੀ ਪਰਮੇਸ਼ਰ ਨੇ ਮਰਿਆਦਾ ਦਿੱਤੀ ਹੈ ਨਾ ਸਾਨੂੰ ਮਰਿਆਦਾ, ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਮਾਲਕ ਦੀ ਮਰਿਆਦਾ ਦੇ ਉੱਤੇ ਚੱਲ। ਜਿਹੜੀ ਪਰਮੇਸ਼ਰ ਨੇ ਮਰਿਆਦਾ ਬਖਸ਼ੀ ਹੈ ਕਹਿੰਦੇ ਉਸ ਮਰਿਆਦਾ ਦੇ ਉੱਤੇ ਚੱਲ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰੂ ਸਾਹਿਬ ਕਹਿ ਰਹੇ ਹਨ ਉਸ ਨੂੰ ਭਲਾ ਕਰਕੇ ਮੰਨ ਲੈ। ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਮੰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਹੋਰ ਸਾਡੇ ਉੱਤੇ ਬਖਸ਼ਾਂ ਕੀਤੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਜਿਹੜੇ ਨੇ ਗੁਰਸਿੱਖਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਮੰਨ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਪਿਤਾ ਮੰਨ, ਮਾਤਾ ਸਾਹਿਬ ਦੇਵਾਂ ਕੌਰ ਜੀ ਨੂੰ ਆਪਣੀ ਮਾਤਾ ਮੰਨ, ਪੰਜਾਂ ਕਕਾਰਾਂ ਦਾ ਧਾਰਨੀ ਹੋ ਜਾ, ਸੱਤਾਂ ਬਾਣੀਆਂ ਦਾ ਨਿਤਨੇਮੀ ਬਣ ਜਾ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ। ਹੁਕਾ ਹਜਾਮਤ ਹਲਾਲੋ ਹਰਾਮ ਤੇ ਸ਼ਰਾਬ, ਇਹਨਾਂ ਬਜਰ ਕਰਹਿਤਾਂ ਤੋਂ ਬਚ ਜਾ, ਇਹਨਾਂ ਤੋਂ ਦੂਰ ਹੋ ਜਾ, ਇਹ ਸਤਿਗੁਰੂ ਦੇ ਬਚਨ ਹਨ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤਾਂ ਇਹ ਬਚਨ ਕੀਤੇ ਨੇ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹੈ, ਸਤਿਗੁਰ ਬਚਨ ਮੇਰੋ ਮਨ ਮਾਨਿਆ। ਗੁਰਮੁਖੋ, ਜਿਨ੍ਹਾਂ ਦਾ ਮਨ ਮੰਨ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ, ਜਿਨ੍ਹਾਂ ਨੇ ਧਾਰਨ ਕਰ ਲਏ, ਜਿਹੜੇ ਸਿੱਖੀ ਸਰੂਪ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਏ, ਸਿੱਖੀ ਸਰੂਪ ਦੇ ਵਿੱਚ ਆ ਕਰਕੇ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਪਏ, ਜਿਨ੍ਹਾਂ ਨੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰ ਲਈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੀ ਪ੍ਰਾਪਤ ਕਰ ਲਿਆ ਉਹਨਾਂ ਨੇ? ਹਰ ਪਾਏ ਪ੍ਰਾਣ ਅਧਾਰਾ, ਕਹਿੰਦੇ ਉਹਨਾਂ ਨੇ ਜਿਹੜਾ ਪ੍ਰਾਣਾਂ ਦਾ ਆਸਰਾ ਸਰੂਪ ਪਰਮੇਸ਼ਰ ਵਾਹਿਗੁਰੂ ਹੈ ਨਾ, ਹਰ ਜੋ ਹਰਿਆ ਭਰਿਆ ਕਰਨ ਵਾਲਾ, ਐਸੇ ਮਾਲਕ ਨੂੰ ਪ੍ਰਾਪਤ ਕਰ ਲਿਆ ਹੈ।
ਰਹਾਓ
ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਇਨ ਬਿਦ ਹਰ ਮਿਲੀਏ ਵਰ ਕਾਮਣ, ਧਨ ਸੁਹਾਗ ਪਿਆਰੀ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਵਿਧੀ ਦੇ ਨਾਲ, ਜਿਹੜੀ ਇਹ ਵਿਧੀ ਹੈ ਨਾ ਵਿਧੀ, ਕਹਿੰਦੇ ਇਸ ਵਿਧੀ ਦੇ ਨਾਲ ਗੁਰਸਿੱਖੋ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ। ਹੁਣ ਉਹ ਵਿਧੀ ਕਿਹੜੀ ਹੈ? ਗੁਰਮੁਖੋ, ਜਿਹੜਾ ਅੱਠੇ ਪਹਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ। ਵਿਧੀ ਕਿਹੜੀ ਹੈ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ? ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਵਿਧੀ ਕੀ ਹੈ? ਗੁਰਸਿੱਖੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਵਿਧੀ ਦਿੱਤੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਨਿਤਨੇਮ ਦੇ ਵਿੱਚ ਪ੍ਰਪੱਕ ਹੋਣਾ, ਬਜਰ ਕਰਹਿਤਾਂ ਤੋਂ ਬਚ ਕਰਕੇ ਰਹਿਣਾ, ਫੇਰ ਹੀ ਪ੍ਰਾਣ ਅਧਾਰਾ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਇਹ ਵਿਧੀ ਧਾਰਨ ਕਰ ਲਈ, ਜਿਹੜੇ ਇਸ ਪ੍ਰਕਾਰ ਆਪਣੇ ਜੀਵਨ ਨੂੰ ਢਾਲ ਲਿਆ, ਜਿਨ੍ਹਾਂ ਨੇ ਇਨ ਬਿਦ ਹਰ ਮਿਲੀਏ ਵਰ ਕਾਮਨ, ਕਹਿੰਦੇ ਫਿਰ ਉਹ ਵਰ ਪਤੀ ਸਰੂਪ ਜਿਹੜਾ ਵਰ ਹੈ ਨਾ, ਤੇ ਜਗਿਆਸੂ ਰੂਪ ਜਿਹੜੀਆਂ ਇਸਤਰੀਆਂ ਹਨ, ਕਹਿੰਦੇ ਇਸ ਵਿਧੀ ਦੇ ਨਾਲ ਪਤੀ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਦੀਆਂ ਹਨ। ਧਨ ਸੁਹਾਗ ਪਿਆਰੀ, ਕਹਿੰਦੇ ਫਿਰ ਉਹ ਪਿਆਰੀਆਂ ਜਿਹੜੀਆਂ ਇਸਤਰੀਆਂ ਨੇ, ਕਹਿੰਦੇ ਉਹ ਧਨਤਾ ਦੇ ਯੋਗ ਨੇ ਇਸਤਰੀਆਂ, ਧਨ ਹਨ ਕਿਉਂਕਿ ਉਹਨਾਂ ਦਾ ਸੁਹਾਗ, ਉਹਨਾਂ ਨੂੰ ਸ੍ਰਿਸ਼ਟ ਸੁਹਾਗ ਕਿਹੜਾ ਪ੍ਰਾਪਤ ਹੋਇਆ ਹੈ, ਜਿਹੜਾ ਜੰਮਦਾ ਤੇ ਮਰਦਾ ਨਹੀਂ, ਦੂਰ ਜਾਂਦਾ ਨਹੀਂ। ਆਮ ਇਸਤਰੀਆਂ ਨੂੰ ਹੁਣ ਜਿਹੜੇ ਪਤੀ ਪ੍ਰਾਪਤ ਹੁੰਦੇ ਆ, ਗੁਰਮੁਖੋ ਕੀ ਪਤੀ ਨੇ? ਉਹ ਪਤਾ ਹੀ ਨਹੀਂ ਕਿਸ ਵੇਲੇ ਪਤੀ ਦਾ ਜਿਹੜਾ ਸਰੀਰ ਇਹ ਸੰਸਾਰ ਤੋਂ ਚਲੇ ਜਾਣਾ, ਨਾਸ਼ ਹੋ ਜਾਣਾ, ਤੇ ਉਸ ਇਸਤਰੀ ਦਾ ਜਿਹੜਾ ਸੁਹਾਗ ਹੈ, ਗੁਰਮੁਖੋ ਸੁਹਾਗਵਾਨ ਨਹੀਂ ਅਖਵਾਉਂਦੀ, ਸੁਹਾਗ ਚਲੇ ਜਾਂਦਾ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ, ਜੇ ਤੂੰ ਉਸ ਅਕਾਲ ਪੁਰ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰੇ, ਉਸ ਮਾਲਕ ਨੂੰ ਪ੍ਰਾਪਤ ਕਰੇ, ਕਹਿੰਦੇ ਇੱਕ ਐਸਾ ਸੁਹਾਗ ਹੈ, ਜਗਿਆਸੂ ਰੂਪ ਇਸਤਰੀ ਦਾ ਐਸਾ ਸੁਹਾਗ ਹੈ, ਕਹਿੰਦੇ ਉਹ ਜੰਮਦਾ ਤੇ ਮਰਦਾ ਨਹੀਂ, ਉਹ ਨਾਸ ਨਹੀਂ ਹੁੰਦਾ, ਦੂਰ ਨਹੀਂ ਜਾਂਦਾ, ਛੱਡ ਕੇ ਵੀ ਨਹੀਂ ਜਾਂਦਾ, ਐਸਾ ਉਹ ਪਤੀ ਪਰਮੇਸ਼ਰ ਵਾਹਿਗੁਰੂ। ਇਸ ਕਰਕੇ ਧੰਨ ਹਨ ਉਹ ਜਗਿਆਸੂ ਰੂਪ ਇਸਤਰੀਆਂ ਸੁਹਾਗਵਾਨ ਨੇ, ਜਿਨ੍ਹਾਂ ਨੂੰ ਐਸਾ ਮਾਲਕ ਵਾਹਿਗੁਰੂ ਪ੍ਰਾਪਤ ਹੋ ਗਿਆ ਹੈ।
ਜਾਤ ਬਰਨ ਕੁਲ ਸਹਸਾ ਚੁਕਾ ਗੁਰਮਤ ਸ਼ਬਦ ਵਿਚਾਰੀ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਜਾਤ ਦਾ ਸੌਤਾ ਹੈ, ਮੇਰੀ ਜਾਤ ਛੋਟੀ ਹੈ, ਮੇਰੀ ਜਾਤ ਵੱਡੀ ਹੈ, ਕਹਿੰਦੇ ਵੀ ਦੂਰ ਹੋ ਗਿਆ। ਜਾਤ ਦਾ ਤੇ ਸੰਸਾ ਰਿਹਾ ਹੀ ਨਹੀਂ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਨਾ ਗੁਰਮੁਖ, ਉਹਨਾਂ ਨੂੰ ਜਾਤ ਦਾ ਕੋਈ ਸੰਸਾ ਨਹੀਂ, ਕਿਉਂਕਿ ਪਰਮੇਸ਼ਰ ਤੇ ਉਹਨਾਂ ਦੇ ਸੰਸੇ ਨਿਵਰਤ ਕਰ ਦਿੰਦਾ ਹੈ। ਮਾਲਕ ਉਹਨਾਂ ਨੂੰ ਸਭ ਤੋਂ ਵੱਡਾ ਬਣਾ ਦਿੰਦਾ, ਕੋਈ ਜਾਤ ਦਾ ਸੰਸਾ ਰਿਹਾ ਹੀ ਨਹੀਂ। ਹੁਣ ਭਗਤ ਨਾਮਦੇਵ ਜੀ ਨੇ ਜਾਤ ਦਾ ਸੰਸਾ ਕੀਤਾ, ਜਾਤ ਦਾ ਕਿ ਮੇਰੀ ਜਾਤ ਛੋਟੀ ਤੇ ਮੈਨੂੰ ਮੰਦਿਰ ਦੇ ਵਿੱਚ ਨਹੀਂ ਵੜਨ ਦਿੱਤਾ। ਇਹ ਭਗਤ ਨਾਮਦੇਵ ਜੀ ਨੇ ਸੰਸਾ ਕੀਤਾ, ਕਿਉਂਕਿ ਭਗਤ ਨਾਮਦੇਵ ਜੀ ਜਿਸ ਵੇਲੇ ਮੰਦਿਰ ਦੇ ਵਿੱਚ ਸਨ, ਉਸ ਵੇਲੇ ਬ੍ਰਾਹਮਣਾਂ ਨੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਮੰਦਿਰ ਦੇ ਅੰਦਰ ਨਹੀਂ ਆਉਣ ਦਿੱਤਾ ਕਿ ਤੇਰੀ ਜਾਤ ਛੋਟੀ ਹੈ ਤੇ ਤੈਨੂੰ ਮੰਦਿਰ ਦੇ ਵਿੱਚ ਆਉਣ ਦਾ ਹੁਕਮ ਨਹੀਂ, ਆਗਿਆ ਨਹੀਂ। ਤਾਂ ਉਹ ਭਗਤ ਨਾਮਦੇਵ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਆ, ਹਸਤ ਖੇਲਤ ਤੇਰੇ ਦੇਹੋਰੇ ਆਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ। ਕਹਿੰਦੇ ਜਿਸ ਸਮੇਂ ਹੱਸਦਾ ਖੇਡਦਾ ਪਹੇ ਮਾਲਕ ਤੇਰੇ ਦੇਹੋਰੇ ਦੇ ਵਿੱਚ ਆਇਆ, ਉਸ ਵੇਲੇ ਹਸਤ ਖੇਲ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਕਹਿੰਦੇ ਭਗਤੀ ਕਰ ਰਿਹਾ ਸੀ, ਭਗਤ ਨਾਮਦੇਵ ਜੀ ਨੂੰ ਫੜ ਕਰਕੇ ਉਠਾ ਦਿੱਤਾ। ਕਹਿਣ ਲੱਗੇ ਨਹੀਂ, ਤੂੰ ਅੰਦਰ ਨਹੀਂ ਆ ਸਕਦਾ, ਤੂੰ ਅੰਦਰ ਵੜ ਨਹੀਂ ਸਕਦਾ। ਤੇ ਉਸ ਵੇਲੇ ਭਗਤ ਨਾਮਦੇਵ ਜੀ ਨੇ ਕਹਿੰਦੇ ਸ਼ੰਕਾ ਕੀਤਾ, ਹੇ ਮਾਲਕ ਮੈਨੂੰ ਤਾਂ ਹੀ ਨੀ ਨਾ ਅੰਦਰ ਜਾਣ ਦਿੱਤਾ, ਮੇਰੀ ਜਾਤ ਮਾੜੀ। ਹਿੰਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਕਾਹਦੇ ਵਾਸਤੇ ਮੈਂ ਇਸ ਜਨਮ ਦੇ ਵਿੱਚ ਆ ਗਿਆ, ਜੇ ਮੈਨੂੰ ਮੰਦਿਰ ਦੇ ਅੰਦਰ ਹੀ ਨਹੀਂ ਜਾਣ ਦਿੱਤਾ, ਮੈਨੂੰ ਇੰਨਾ ਮਾੜਾ ਲੋਕ ਕਹਿ ਰਹੇ ਨੇ। ਮੰਦਿਰ ਦੇ ਪਿਛਲੇ ਬੰਨੇ ਬੈਠ ਗਏ ਜਾ ਕਰਕੇ ਸ਼ੰਕੇ ਕੀਤੇ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਅੱਗੇ, ਕਿ ਮੈਨੂੰ ਇਸ ਜਨਮ ਦੇ ਵਿੱਚ ਕਿਉਂ ਲਿਆਂਦਾ ਜੀ, ਮੇਰੀ ਜਾਤ ਮਾੜੀ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਸ਼ੰਕੇ ਕੀਤੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦੇਹੋਰਾ ਫਿਰੈ। ਜਿਵੇਂ ਜਿਵੇਂ ਕਹਿੰਦੇ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ ਨਾ, ਕਿ ਮਾਲਕ ਅੱਗੇ ਬੇਨਤੀਆਂ ਕੀਤੀਆਂ, ਕਹਿੰਦੇ ਉਸੇ ਤਰ੍ਹਾਂ ਹੀ ਗੁਰਮੁਖੋ ਭਗਤਾਂ ਦਾ ਜਿਹੜਾ ਭਾਵ ਜਦੋਂ ਜਦੋਂ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ ਤੇ ਉਸੇ ਵੇਲੇ ਉਹ ਮੰਦਿਰ ਜਿਹੜਾ ਸੀ ਕਹਿੰਦੇ ਘੁੰਮ ਕਰਕੇ ਤੇ ਜਿੱਧਰ ਪਿਛਲੇ ਬੰਨੇ ਭਗਤ ਨਾਮਦੇਵ ਜੀ ਬੈਠੇ ਸੀ ਕਹਿੰਦੇ ਉਧਰਲੇ ਬੰਨੇ ਉਹਦਾ ਦਰਵਾਜ਼ਾ ਹੋ ਗਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਾਤ ਦਾ ਵੀ ਅਪਮਾਨ ਜਿਹੜਾ, ਇਸ ਕਰਕੇ ਜਿਹੜਾ ਸੰਸਾ ਪਿਆ ਹੋਇਆ ਸੀ, ਵਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਚਾਰ ਵਰਨ ਨੇ, ਇਸ ਕਰਕੇ ਇਹਨਾਂ ਦਾ ਵੀ ਜਿਹੜਾ ਸੰਸਾ ਸੀ ਕੁੱਲ, ਕਿ ਮੇਰੀ ਕੁੱਲ ਉੱਚੀ ਮੇਰੀ ਕੁੱਲ ਛੋਟੀ, ਸਹਿਸਾ ਚੁੱਕਾ, ਕਹਿੰਦੇ ਚੁੱਕਿਆ ਗਿਆ ਸੰਸਾ, ਦੂਰ ਹੋ ਗਿਆ। ਕਿਵੇਂ? ਗੁਰਮਤ ਸ਼ਬਦ ਵਿਚਾਰੀ, ਜਦੋਂ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ, ਸ੍ਰੇਸ਼ਟ ਮਤ ਧਾਰਨ ਕਰ ਲਈ ਨਾ, ਸ੍ਰੇਸ਼ਟ ਮਤ, ਤੇ ਜਦੋਂ ਸ੍ਰੇਸ਼ਟ ਮਤ ਧਾਰਨ ਕਰਕੇ ਸ਼ਬਦ ਦੀ ਵਿਚਾਰ ਕੀਤੀ, ਉਦੋਂ ਜਾਤ ਦੇ ਵਰਨ ਦੇ ਤੇ ਕੁੱਲ ਦੇ ਸਾਰੇ ਸੰਸੇ ਚੁੱਕੇ ਗਏ ਹਨ।
ਜਿਸ ਮਨ ਅਭਿਮਾਨ ਨਾ ਤਾਂ ਕਹੋ ਹਿੰਸਾ ਲੋਭ ਵਿਸਾਰੇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਜੀਵ ਦਾ ਮਨ ਜਿਹੜਾ ਪਰਮੇਸ਼ਰ ਦੇ ਵਿੱਚ ਮੰਨ ਗਿਆ, ਜਿਸ ਨੇ ਆਪਣੇ ਮਨ ਨੂੰ ਮਾਲਕ ਦੇ ਨਾਮ ਦੇ ਨਾਲ ਲਗਾ ਲਿਆ, ਅਭਿਮਾਨ ਨਾ ਤਾਕੋ, ਕਹਿੰਦੇ ਉਸ ਨੂੰ ਹੰਕਾਰ ਨਹੀਂ, ਉਹਦਾ ਅਭਿਮਾਨ ਚੁੱਕਿਆ ਗਿਆ, ਨਾਸ ਹੋ ਗਿਆ, ਉਹਦਾ ਹੰਕਾਰ ਵੀ ਦੂਰ ਕਰ ਦਿੱਤਾ। ਫਿਰ ਗੁਰੂ ਸਾਹਿਬ ਨੇ ਹੋਰ ਬਖਸ਼ਾਂ ਕੀ ਕੀਤੀਆਂ, ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਬਖਸ਼ਾਂ ਕੀਤੀਆਂ। ਹਿੰਸਾ, ਜਿਹੜੀ ਹਿੰਸਾ ਰੂਪ ਬਿਰਤੀ ਸੀ ਨਾ ਜੀਵਾਂ ਦੀ ਹੱਤਿਆ ਕਰਨੀ, ਗੁਰਮੁਖ ਉਹ ਵੀ ਨਾਸ ਕਰ ਦਿੱਤੀ। ਜਿਹੜੀ ਜੀਵਾਂ ਦੀ ਹੱਤਿਆ ਕਰੀ ਜਾ ਰਿਹਾ, ਜੀਵਾਂ ਨੂੰ ਖਾਈ ਜਾ ਰਿਹਾ, ਇਹ ਲੇਖਾ ਦੇਣਾ ਪਵੇਗਾ, ਇਹ ਲੇਖਾ ਹਰੇਕ ਨੂੰ ਦੇਣਾ ਪੈਂਦਾ। ਗੁਰਮੁਖੋ, ਜਿਹੜਾ ਵੀ ਜੀਵ ਜਿਹੜਾ ਹੈ ਹਿੰਸਾ ਕਰਦਾ, ਜੀਵ ਘਾਤ ਕਰਦਾ, ਇਹ ਲੇਖਾ ਦੇਣਾ ਪੈਂਦਾ। ਉਸ ਮਨੁੱਖ ਦਾ ਮਨ ਕਦੇ ਪਵਿੱਤਰ ਨਹੀਂ ਹੁੰਦਾ, ਗੁਰਮੁਖੋ, ਜਿਹੜਾ ਜੀਵ ਹਿੰਸਾ ਕਰਦਾ, ਨਾਸ ਕਰਦਾ ਜੀਵਾਂ ਨੂੰ, ਜੀਵ ਘਾਤ ਕਰਦਾ, ਜੀਵ ਤੇ ਦਇਆ ਨਹੀਂ ਕਰਦਾ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਪਰ ਜਿਸ ਦੇ ਉੱਤੇ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀ, ਜਿਹਦਾ ਮਨ ਮਾਲਕ ਦੇ ਵਿੱਚ ਮੰਨ ਗਿਆ, ਉਹਦੇ ਅੰਦਰੋਂ ਹਿੰਸਾ ਵੀ ਕੱਢ ਦਿੱਤੀ, ਫਿਰ ਲੋਭ ਜਿਹੜਾ ਪਦਾਰਥਾਂ ਦਾ ਲੋਭ ਸੀ ਉਹ ਵੀ ਨਾਸ਼ ਕਰ ਦਿੱਤਾ, ਵਿਸਾਰੇ ਦੂਰ ਕਰ ਦਿੱਤਾ ਹੈ, ਜਿਨ੍ਹਾਂ ਦਾ ਮਨ ਮੰਨ ਗਿਆ, ਹੰਕਾਰ ਵੀ ਨਾਸ਼ ਹੋ ਗਿਆ, ਹਿੰਸਾ ਵੀ ਦੂਰ ਹੋ ਗਈ, ਲੋਭ ਵੀ ਨਾਸ਼ ਹੋ ਗਿਆ ਹੈ।
ਸਹਿਜ ਰਵੈ ਵਰ ਕਾਮਣ ਪਿਰ ਕੀ, ਗੁਰਮੁਖ ਰੰਗ ਸਵਾਰੇ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਹਿਜ ਰਵੈ ਵਰ ਕਾਮਣ ਪਿਰ ਕੀ, ਗੁਰਮੁਖ ਪਿਆਰਿਓ, ਪਿਰ ਕਹਿੰਦੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ, ਕਾਮਣ ਕਹਿੰਦੇ ਇਸਤਰੀ ਨੂੰ, ਜਿਹੜੀ ਇਸਤਰੀ ਜਗਿਆਸੂ ਰੂਪ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੀ ਹੈ। ਗੁਰਮੁਖੋ, ਜਿਸ ਨੇ ਮਾਲਕ ਦੇ ਨਾਮ ਨੂੰ ਜਪਿਆ, ਗੁਰੂ ਸਾਹਿਬ ਜੀ ਕਹਿੰਦੇ ਸਹਿਜ ਰਵੈ, ਕਹਿੰਦੇ ਸੁਤੇ ਸਿੱਧੀ ਫਿਰ ਜੀਵ ਰੂਪ ਇਸਤਰੀ ਆਨੰਦ ਮਾਣਦੀ ਆਨੰਦ। ਹੁਣ ਜਿਹਦਾ ਗੁਰਮੁਖੋ ਪਰਮੇਸ਼ਰ ਦੇ ਨਾਮ ਦੇ ਨਾਲ ਬਿਰਤੀ ਲੱਗੀ ਹੈ, ਜਿਸ ਦੀ ਜਿਹੜਾ ਹਰੇਕ ਸਮੇਂ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਤੇ ਉਸ ਨੂੰ ਪੁੱਛੋ ਕਿ ਕਿੰਨਾ ਉਸ ਨੂੰ ਆਨੰਦ ਹੈ, ਉਸ ਨੂੰ ਬੇਅੰਤੀ ਆਨੰਦ ਹੈ, ਉਸ ਨੇ ਜਿੰਨੇ ਵੀ ਸੰਸਾਰ ਦੇ ਜਿਹੜੇ ਪਦਾਰਥ ਹਨ ਸਭ ਕੁਛ ਉਸ ਨੂੰ ਝੂਠਾ ਲੱਗਦਾ ਹੈ, ਸੰਸਾਰ ਦੇ ਉੱਤੇ ਸਭ ਕੁਛ ਹੀ ਝੂਠਾ। ਅਸੀਂ ਤੇ ਸੱਚਾ ਮੰਨੀ ਬੈਠੇ ਹਾਂ ਨਾ ਕਿ ਸੰਸਾਰ ਸਾਰਾ ਸ਼ਾਇਦ ਸੱਚਾ ਹੈ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ, ਕਹਿੰਦੇ ਸੰਸਾਰ ਝੂਠਾ ਹੈ। ਕਦੋਂ ਪ੍ਰਤੀਤ ਹੁੰਦਾ ਹੈ? ਜਦੋਂ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਬਿਰਤੀ ਲੱਗ ਜਾਂਦੀ ਹੈ, ਸੁਤੇ ਸਿੱਧ ਜਿਹੜਾ ਜੀਵ ਉਸ ਮਾਲਕ ਵਾਹਿਗੁਰੂ ਦੇ ਨਾਮ ਦਾ ਆਨੰਦ ਪ੍ਰਾਪਤ ਕਰਦਾ ਹੈ, ਗੁਰਮੁਖੋ ਉਹ ਕੀ ਸੰਸਾਰ ਨੂੰ ਝੂਠਾ ਜਾਣਦਾ ਤੇ ਆਨੰਦ ਆਉਂਦਾ ਹੈ ਉਸ ਨੂੰ, ਗੁਰਮੁਖ ਰੰਗ ਸਵਾਰੇ, ਤੇ ਉਹਨਾਂ ਗੁਰਮੁਖਾਂ ਨੂੰ ਹੀ ਨਾਮ ਰੂਪੀ ਰੰਗ ਦੇ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਨੇ ਸਵਾਰਿਆ ਹੈ।
ਯਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ, ਮਾਇਆ ਮੋਹ ਪਸਾਰੀ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਕਿ ਜੀਵ ਕਿੱਥੇ ਆਪਣੀ ਬਿਰਤੀ ਲਗਾਈ ਬੈਠਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਮਨੁੱਖ, ਕਹਿੰਦੇ ਤੇਰੀ ਪ੍ਰੀਤੀ ਕਿੱਥੇ ਹੈ? ਗੁਰਮੁਖੋ ਜੀਵ ਦੀ ਪ੍ਰੀਤੀ ਹੈ, ਵੇਖੋ ਕਿੱਥੇ ਲੱਗੀ ਹੈ। ਜੀਵ ਦੀ ਪ੍ਰੀਤੀ ਲੱਗੀ ਹੈ ਆਪਣੇ ਸੰਬੰਧੀਆਂ ਦੇ ਵਿੱਚ, ਕੁਟੰਬ ਦੇ ਵਿੱਚ ਇਹ ਪ੍ਰੀਤੀ ਲੱਗੀ ਹੈ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ, ਕਹਿੰਦੇ ਐਸੀ ਜਿਹੜੀ ਪ੍ਰੀਤੀ ਹੈ ਨਾ, ਜਿਹੜੀ ਕੁਟੰਬ ਪਰਿਵਾਰ ਦੇ ਵਿੱਚ ਲੱਗੀ ਹੈ, ਸੰਬੰਧੀਆਂ ਦੇ ਵਿੱਚ ਲੱਗੀ, ਕਹਿੰਦੇ ਇਸ ਨੂੰ ਸਾੜ ਦੇ, ਇਸ ਪ੍ਰੀਤੀ ਨੂੰ, ਇਸ ਪ੍ਰੇਮ ਨੂੰ ਸਾੜ ਦੇ। ਮਾਇਆ ਮੋਹ ਪਸਾਰੀ, ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਹੀ ਆਪਣੀ ਇਹ ਜਿਹੜੀ ਬਿਰਤੀ ਸਾਰੀ ਪਸਾਰੀ ਫਿਰਦਾ ਲਗਾਈ ਬੈਠਾ ਹੈ, ਕਿਉਂਕਿ ਮਾਇਆ ਦਾ ਮੋਹ ਹੈ, ਮੋਹ ਦੇ ਵਿੱਚ ਲਗਾਈ ਬੈਠਾ ਹੈ ਬਿਰਤੀ ਮਨੁੱਖ, ਮੋਹ ਦੇ ਵਿੱਚ ਆਪਣੇ ਆਪ ਨੂੰ ਗਲਤਾਨ ਕੀਤਾ ਹੈ। ਮੋਹ ਕਿਹਦਾ ਹੈ? ਗੁਰਮੁਖ ਪਿਆਰਿਓ, ਕੁਟੰਬ ਪਰਿਵਾਰ ਦਾ ਮੋਹ ਹੈ, ਸੰਬੰਧੀਆਂ ਦਾ ਮੋਹ ਹੈ, ਇਸ ਮੋਹ ਦੇ ਵਿੱਚ ਬਿਰਤੀ ਲਗਾਈ ਹੈ। ਕਿਹੋ ਜਿਹੀ ਬਿਰਤੀ? ਪਰਿਵਾਰ ਦਾ ਮੋਹ, ਵੇਖੋ ਕਿੰਨਾ। ਜਿਸ ਤਰ੍ਹਾਂ ਇੱਕ ਬਜ਼ੁਰਗ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਲੰਘ ਰਹੇ ਨੇ, ਗੁਰੂ ਪਾਤਸ਼ਾਹ ਮਹਾਰਾਜ ਲੰਘ ਰਹੇ, ਤੇ ਉਸ ਸਮੇਂ ਬਜ਼ੁਰਗ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਕਿ ਜੇ ਮੈਂ ਮਰ ਗਿਆ ਤੇ ਤੁਸੀਂ ਭੁੱਖੇ ਮਰੋਗੇ। ਹੁਣ ਜਦੋਂ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ, ਕਹਿਣ ਲੱਗੇ ਭਾਈ ਮਰਦਾਨਿਆਂ, ਇਸ ਬਜ਼ੁਰਗ ਨੂੰ ਪੁੱਛ ਕਿ ਤੈਨੂੰ ਮੁਕਤ ਕਰ ਦਈਏ, ਤੂੰ ਪਰਿਵਾਰ ਤੋਂ ਕੀ ਲੈਣਾ। ਮੋਹ ਦੀ ਬਿਰਤੀ ਵੇਖੋ ਕਿੰਨੀ, ਮੋਹ ਦੇ ਵਿੱਚ ਜਿਹੜਾ ਮਨੁੱਖ ਲੱਗਾ ਕਿੰਨਾ। ਉਸ ਵੇਲੇ ਮੁਕਤੀ ਵੀ ਨਹੀਂ ਚਾਹੁੰਦਾ। ਭਾਈ ਮਰਦਾਨਾ ਜੀ ਨੇ ਕਹਿੰਦੇ ਪੁੱਛਿਆ, ਤੇ ਭਾਈ ਮਰਦਾਨੇ ਨੂੰ ਇਹ ਗੱਲ ਕਹੀ, ਕਹਿਣ ਲੱਗਾ ਜੇ ਮੈਂ ਮਰ ਗਿਆ ਤੇ, ਕਹਿੰਦਾ ਇਹਨਾਂ ਭੁੱਖਿਆ ਮਰ ਜਾਣਾ ਤੇ ਕੰਮ ਹੀ ਨਹੀਂ ਕਰਦੇ, ਕਹਿੰਦਾ ਮੈਂ ਮੁਕਤ ਹੋ ਕਰਕੇ ਕੀ ਕਰਨਾ। ਹੁਣ ਮੋਹ ਦੇ ਵਿੱਚ ਬੱਝੇ ਮਨੁੱਖ ਨੂੰ ਇਹ ਪਤਾ ਹੀ ਨਹੀਂ ਕਿ ਮੁਕਤੀ ਹੈ ਕੀ। ਸਮਾਂ ਬਤੀਤ ਹੋਇਆ, ਇਹ ਬਜ਼ੁਰਗ ਮਰ ਕਰਕੇ ਉਸਦੇ ਘਰ ਦੇ ਵਿੱਚ ਕਹਿੰਦੇ ਫਿਰ ਬਲਦ ਬਣ ਕੇ ਪੈਦਾ ਹੋਇਆ, ਬਲਦ ਬਣ ਕੇ ਵਗ ਰਿਹਾ। ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਇੱਧਰ ਦੀ ਲੰਘੇ, ਜਿਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਲੰਘੇ ਤੇ ਗੁਰੂ ਸਾਹਿਬ ਨੇ ਦੇਖਿਆ ਕਿ ਤੇ ਉਹੀ ਬਜ਼ੁਰਗ ਹੈ, ਭਾਈ ਮਰਦਾਨੇ ਨੂੰ ਕਿਹਾ, ਕਹਿਣ ਲੱਗੇ ਜਾ ਇਸ ਨੂੰ ਫਿਰ ਪੁੱਛ ਲਾ। ਕਹਿੰਦੇ ਉਹਦੀ ਸੁਰਤੀ ਜਗਾਈ, ਉਸ ਨੂੰ ਪੁੱਛਿਆ ਕਿ ਭਾਈ ਤੈਨੂੰ ਹੁਣ ਮੁਕਤ ਕਰ ਦਈਏ, ਫੇਰ ਵੀ ਬਲਦ ਦੀ ਜੂਨ ਦੇ ਵਿੱਚ ਉਸੇ ਪਰਿਵਾਰ ਦੇ ਨਾਲ ਕਿੰਨਾ ਮੋਹ ਲੱਗਾ, ਉਸੇ ਪਰਿਵਾਰ ਦੇ ਨਾਲ ਇੰਨਾ ਜ਼ਿਆਦਾ ਮੋਹ ਲੱਗਾ ਤੇ ਕਹਿ ਰਿਹਾ ਕਿ ਜੇ ਮੈਂ ਮਰ ਗਿਆ ਇੱਕ ਤੇ ਇਹਨਾਂ ਦੀ ਜਿਹੜੀ ਫਸਲ ਬੀਜਣ ਦੇ ਵਿੱਚ ਲੇਟ ਹੋ ਜਾਵੇਗੀ, ਦੂਸਰਾ ਇਹਨਾਂ ਦਾ 500-600 ਦਾ ਹੋਰ ਨੁਕਸਾਨ ਹੋ ਜਾਣਾ, ਇਹਨਾਂ ਨੂੰ ਹੋਰ ਲਿਆਉਣਾ ਪੈਣਾ, ਮੈਨੂੰ ਮੁਕਤੀ ਨਹੀਂ ਚਾਹੀਦੀ। ਸਮਾਂ ਬਤੀਤ ਹੋਇਆ, ਉਸੇ ਘਰ ਦੇ ਵਿੱਚ ਕਹਿੰਦੇ ਕੁੱਤਾ ਬਣਿਆ, ਬਿਰਤੀ ਲੱਗੀ ਹੈ ਪਰਿਵਾਰ ਦੇ ਮੋਹ ਦੇ ਨਾਲ। ਕੁੱਤਾ ਬਣ ਕਰਕੇ ਜਦੋਂ ਬੈਠਾ ਹੈ, ਉਸਤੇ ਸਮਾਂ ਬਤੀਤ ਹੋਇਆ, ਗੁਰੂ ਸਾਹਿਬ ਫੇਰ ਆਏ, ਸੁਰਤ ਜਗਾਈ, ਪੁੱਛਿਆ ਕਿ ਹੁਣ ਮੁਕਤ ਕਰ ਦਈਏ। ਕਹਿਣ ਲੱਗਾ ਨਹੀਂ। ਕਹਿਣ ਲੱਗਾ ਜਿੰਨਾ ਪਰਿਵਾਰ ਹੈ ਸਾਰਾ ਪਰਿਵਾਰ ਰਾਤ ਨੂੰ ਸੌ ਜਾਂਦਾ, ਇਹਨਾਂ ਨੂੰ ਤੇ ਸੁਰਤ ਨਹੀਂ, ਪਰ ਉਹ ਕੰਧ ਦੇ ਉੱਤੇ ਬੈਠ ਕਰਕੇ ਮੈਂ ਸਾਰੀ ਰਾਤ ਰਖਵਾਲੀ ਕਰਦਾ, ਇਹਨਾਂ ਦੀ ਰਾਖੀ ਕੌਣ ਕਰੇਗਾ। ਸੋ ਗੁਰਮੁਖੋ ਸਮਾਂ ਬਤੀਤ ਹੋਇਆ, ਉਸਦੇ ਘਰ ਦੇ ਵਿੱਚ ਕਹਿੰਦੇ ਸੱਪ ਬਣਿਆ, ਸਤੀਰ ਦੇ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਬੱਚਾ ਰੋ ਰਿਹਾ ਸੀ, ਭੰਗੂੜਾ ਹਿਲਾਉਣ ਵਾਸਤੇ ਥੱਲੇ ਉਤਰਿਆ। ਜਦੋਂ ਉਸਦੇ ਘਰ ਦੇ ਵਿੱਚ ਇੱਕ ਇਸਤਰੀ ਨੇ ਦੇਖਿਆ, ਉਸਨੇ ਇੱਕ ਮਰਦ ਨੂੰ ਜਾ ਕਰਕੇ ਦੱਸਿਆ, ਉਹਨਾਂ ਨੇ ਡਾਂਗ ਫੜ ਕਰਕੇ ਤੇ ਇਹਦਾ ਸਿਰ ਭੰਨ ਦਿੱਤਾ, ਮਰਿਆ। ਉਸਦੇ ਘਰ ਦੇ ਵਿੱਚ ਜਿੱਥੇ ਗੰਦਾ ਪਾਣੀ ਆਉਂਦਾ ਉੱਥੇ ਕੀੜਾ ਬਣ ਕੇ ਰਹਿਣ ਲੱਗ ਪਿਆ। ਹੁਣ ਕੀੜਾ ਬਣ ਕੇ ਰਹਿ ਰਿਹਾ ਤੇ ਉਸ ਵੇਲੇ ਗੁਰੂ ਸਾਹਿਬ ਆਏ, ਕਹਿਣ ਲੱਗੇ ਮਰਦਾਨਿਆ ਇਹਨੂੰ ਬਾਹਰ ਕੱਢ ਲਿਆ। ਭਾਈ ਮਰਦਾਨਾ ਜੀ ਕਹਿੰਦੇ ਬਾਹਰ ਕੱਢ ਲਿਆ। ਉਸ ਵੇਲੇ ਫਿਰ ਗੁਰੂ ਸਾਹਿਬ ਨੇ ਪੁੱਛਿਆ ਆਪਣੀ ਕਹਿੰਦੇ ਆਵਾਜ਼ ਦੇ ਵਿੱਚ ਬੋਲਿਆ ਕਿ ਮਾਲਕ ਬਹੁਤ ਹੀ ਦੁਖੀ ਹਾਂ, ਚੰਗੇ ਕਰਮ ਸਨ ਫੇਰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਮੁਕਤ ਕਰ ਦਿੱਤਾ। ਐਸੀ ਹੈ ਪਰਿਵਾਰ ਦੀ ਪ੍ਰੀਤੀ ਜਿਨ੍ਹਾਂ ਨੂੰ ਲੱਗ ਜਾਂਦੀ ਹੈ ਗੁਰਮੁਖੋ, ਜਿਹੜੀ ਪ੍ਰੀਤੀ ਜਿਹੜਾ ਮੋਹ ਐਸਾ ਲੱਗ ਜਾਣਾ ਨਾ, ਇਹ ਜੂਨਾਂ ਦੇ ਵਿੱਚ ਪੈਂਦਾ ਜੀ ਕਰਕੇ ਜੂਨਾਂ ਦੇ ਵਿੱਚ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿੱਥੇ ਮਨ ਦੀ ਵਾਸ਼ਨਾ ਲੱਗ ਜਾਵੇ ਜਿੱਧਰਲੇ ਬੰਨੇ, ਕਹਿੰਦੇ ਉੱਥੇ ਅੰਤ ਦੇ ਵੇਲੇ, ਕਹਿੰਦੇ ਜਿਹੋ ਜੀ ਵਾਸ਼ਨਾ ਲੱਗ ਗਈ, ਕਹਿੰਦੇ ਉਹੋ ਜੀ ਅੰਤ ਦੇ ਵੇਲੇ ਪ੍ਰਗਟ ਹੁੰਦੀ ਹੈ ਅੰਤ ਦੇ ਵੇਲੇ। ਤਾਂਹੀਓ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਕਿ ਮਨੁੱਖ ਵੇਖ ਜਿਵੇਂ ਜਿਵੇਂ ਦੀਆਂ ਵਾਸ਼ਨਾ ਲਾ ਲਈਏ ਨਾ ਮਨ ਨੂੰ, ਤੇ ਉਹੋ ਜਿਹੀਆਂ ਪ੍ਰਗਟ ਹੁੰਦੀਆਂ ਨੇ। ਕਿਵੇਂ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਦੇਖ ਕਿੰਨੀਆਂ ਜੂਨਾਂ ਦੇ ਵਿੱਚ ਪੈਣਾ ਪੈਂਦਾ ਮਨ ਦੀ ਵਾਸ਼ਨਾ ਕਰਕੇ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਅੰਤ ਦੇ ਵੇਲੇ ਲਛਮੀ ਧਨ ਨੂੰ ਚੇਤੇ ਕਰਦਾ ਹੈ, ਕਹਿੰਦੇ ਕਿਹੋ ਜਿਹੀ ਜੂਨ ਪ੍ਰਾਪਤ ਕਰੇਗਾ? ਕਹਿੰਦੇ ਉਸ ਨੂੰ ਜੂਨ ਪ੍ਰਾਪਤ ਹੁੰਦੀ ਹੈ ਸੱਪ ਦੀ। ਉਹ ਸੱਪ ਦੀ ਜੂਨ ਪ੍ਰਾਪਤ ਕਰਦਾ ਜਿਹੜਾ ਸੋਚਦਾ ਕਿ ਸਾਰੀ ਉਮਰ ਇੰਨਾ ਧਨ ਕਮਾਇਆ, ਇੰਨੀ ਕਮਾਈ ਕੀਤੀ, ਮੇਰੇ ਪਾਸ ਤੇ ਧਨ ਬਹੁਤ ਜ਼ਿਆਦਾ ਸੀ, ਬਿਰਤੀ ਧਨ ਦੇ ਵਿੱਚ ਹੀ ਲੱਗੀ ਹੈ, ਤੇ ਮੇਰਾ ਬੈਂਕਾਂ ਦੇ ਵਿੱਚ ਇੰਨਾ ਧਨ ਪਿਆ, ਇਸ ਬੈਂਕ ਦੇ ਵਿੱਚ ਇੰਨਾ ਮੇਰਾ ਇਸ ਧਨ ਹੈ। ਕਹਿੰਦੇ ਬਿਰਤੀ ਮਰਨ ਲੱਗਿਆਂ ਵੀ ਉਸ ਧਨ ਦੇ ਵਿੱਚ ਤੇ ਪ੍ਰਾਣ ਨਿਕਲ ਗਏ। ਕਹਿੰਦੇ ਇਹੋ ਜਿਹਾ ਮਨੁੱਖ ਕਿਹੜੀ ਜੂਨ ਪ੍ਰਾਪਤ ਕਰੇਗਾ? ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹੇ ਮਨੁੱਖਾਂ ਨੂੰ ਗੁਰਸਿੱਖੋ ਜੂਨ ਜਿਹੜੀ ਪ੍ਰਾਪਤ ਹੁੰਦੀ ਜੇ ਸੱਪ ਦੀ, ਉਹ ਸੱਪ ਦੀ ਜੂਨ ਦੇ ਵਿੱਚ ਪੈਂਦੇ ਸੱਪ ਦੀ ਵਿੱਚ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਪਰਮੇਸ਼ਰ ਦੇ ਨਾਮ ਨੂੰ ਨਾ ਵਿਸਾਰ, ਪਰਮੇਸ਼ਰ ਦੇ ਨਾਮ ਨੂੰ ਚੇਤੇ ਰੱਖ। ਫਿਰ ਗੁਰੂ ਸਾਹਿਬ ਜੀ ਕਹਿੰਦੇ ਹੋਰ ਵੇਖੋ ਕਿਹੋ ਜਿਹੀਆਂ ਜੂਨਾਂ ਪ੍ਰਾਪਤ ਕਰਦਾ ਜੀਵ, ਮਨ ਦੀ ਵਾਸ਼ਨਾ ਕਰਕੇ ਮੋਹ ਦੇ ਵਿੱਚ ਪੈ ਕਰਕੇ ਕਿਹੋ ਜਿਹੀਆਂ ਜੂਨਾਂ ਪ੍ਰਾਪਤ ਕਰਦਾ। ਕਹਿੰਦੇ ਗੁਰਸਿੱਖੋ ਵੇਖੋ ਇਸ ਜੀਵ ਦੀਆਂ ਜੂਨਾਂ ਜਿਨ੍ਹਾਂ ਕਰਕੇ ਦੁੱਖ ਭੋਗ ਲੈਂਦਾ ਇੱਕ ਮੋਹ ਦੇ ਕਾਰਨ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵੇਸਵਾ ਜੋਨ ਵੱਲ ਵੱਲ ਅਵਤਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਅੰਤ ਦੇ ਸਮੇਂ ਆਪਣੀ ਇਸਤਰੀ ਨੂੰ ਚੇਤੇ ਕਰਦਾ ਕਿ ਮੈਂ ਆਪਣੀ ਇਸਤਰੀ ਨੂੰ ਛੱਡ ਕਰਕੇ ਜਾ ਰਿਹਾ ਹੈ, ਕਹਿੰਦੇ ਵੇਖੋ ਕਿਹੜੀ ਜੂਨ ਦੇ ਵਿੱਚ ਪਵੇਗਾ? ਕਹਿੰਦੇ ਵੇਸ਼ਵਾ ਦੀ ਜੂਨ ਦੇ ਵਿੱਚ ਪਵੇਗਾ। ਮਨੁੱਖ ਉਹ ਜੀਵ ਵੇਸ਼ਵਾ ਦੀ ਜੂਨ ਦੇ ਵਿੱਚ ਆਉਂਦਾ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵੱਲ ਵੱਲ ਅਵਤਰੈ। ਹੁਣ ਜਿਹੜਾ ਅੰਤ ਦੇ ਸਮੇਂ ਲੜਕੇ ਧੀਆਂ ਪੁੱਤਰਾਂ ਨੂੰ ਚੇਤੇ ਕਰੀ ਜਾ ਰਿਹਾ ਕਿ ਮੇਰੇ ਧੀਆਂ ਪੁੱਤਰ ਹਨ, ਇਹਨਾਂ ਨੂੰ ਛੱਡ ਕਰਕੇ ਚੱਲਿਆ, ਪਰਮੇਸ਼ਰ ਦਾ ਨਾਮ ਹੀ ਅੰਤ ਵੇਲੇ ਭੁੱਲ ਗਿਆ, ਮਾਲਕ ਦਾ ਨਾਮ ਭੁੱਲ ਗਿਆ, ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕੀਤਾ, ਧੀਆਂ ਪੁੱਤਰਾਂ ਨੂੰ ਚੇਤੇ ਕਰ ਰਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਕਿਹੜੀ ਜੂਨ ਪ੍ਰਾਪਤ ਕਰਦਾ? ਕਹਿੰਦੇ ਸੂਰ ਦੀ ਜੂਨ ਦੇ ਵਿੱਚ ਆਉਂਦਾ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰੈ। ਹੁਣ ਜਿਹੜੀ ਬਿਰਤੀ ਲੱਗੀ ਹੈ ਕਿ ਇੰਨਾ ਵਧੀਆ ਘਰ ਬਣਾਇਆ ਸੀ, ਇੰਨਾ ਵੱਡਾ ਘਰ ਬਣਾਇਆ, ਇੰਨੀਆਂ ਕੋਠੀਆਂ ਬਣਾਈਆਂ, ਇੰਨੇ ਘਰ ਨੇ ਮੇਰੇ ਪਾਸ, ਜਿਹਦੀ ਬਿਰਤੀ ਹੁਣ ਇਸ ਬੰਨੇ ਲੱਗੀ ਹੈ। ਤੇ ਗੁਰਮੁਖੋ ਉਹ ਜੂਨ ਕਿਹੋ ਜੀ ਪ੍ਰਾਪਤ ਕਰਦਾ? ਕਹਿੰਦੇ ਉਹ ਪ੍ਰੇਤ ਦੀ ਜੂਨ ਦੇ ਵਿੱਚ ਆਉਂਦਾ। ਪ੍ਰੇਤ ਦੀ ਜੂਨ ਦੇ ਵਿੱਚ, ਪ੍ਰੇਤ ਦੀ ਜੂਨ ਦੇ ਵਿੱਚ ਆਣ ਕਰਕੇ ਉਹਨਾਂ ਘਰਾਂ ਦੇ ਵਿੱਚ ਹੀ ਥੰਭਾਂ ਨੂੰ ਆਣ ਕਰਕੇ ਜੱਫੀਆਂ ਪਾ ਕਰਕੇ ਬੈਠਾ ਰਹਿੰਦਾ। ਕਹਿੰਦੇ ਐਸੀ ਹਾਲਤ ਹੈ ਇਸ ਮਨੁੱਖ ਦੀ, ਐਸੀ ਹਾਲਤ ਹੈ ਇਸ ਜੀਵ ਦੀ। ਇਸ ਕਰਕੇ ਇਹੋ ਜਿਹੀਆਂ ਜੂਨਾਂ ਗੁਰਮੁਖੋ ਕਿਵੇਂ ਜਿਹੋ ਜੀ ਵਾਸ਼ਨਾ ਲੱਗ ਜਾਵੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਤੇ ਇੱਕ ਜਿਹੜੀ ਤੇਰੇ ਅੰਦਰ ਵਾਸ਼ਨਾ ਲੱਗ ਜਾਵੇ ਨਾ, ਕਹਿੰਦੇ ਛੁੱਟ ਜਾਵੇਗਾ। ਕਹਿੰਦੇ ਕਿਹੜੀ? ਕਹਿੰਦੇ ਹਨ ਗੁਰਸਿੱਖਾ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੈ ਹਿਰਦੈ ਬਸੈ। ਕਹਿੰਦੇ ਗੁਰਸਿੱਖਾ, ਜੇ ਅੰਤ ਦੇ ਸਮੇਂ ਕਿਤੇ ਪਰਮੇਸ਼ਰ ਚੇਤੇ ਆ ਜਾਵੇ ਨਾ, ਪਰਮੇਸ਼ਰ ਅੰਤ ਦੇ ਸਮੇਂ ਪਰਮੇਸ਼ਰ ਚੇਤੇ ਆ ਜਾਵੇ, ਕਹਿੰਦੇ ਗੁਰਸਿੱਖੋ ਭਾਵੇਂ ਉਹ ਜਮਾਂ ਦੀਆਂ ਫਾਹੀਆਂ ਦੇ ਵਿੱਚ ਵੱਜੈ, ਅੰਤ ਦੇ ਸਮੇਂ ਪਰਮੇਸ਼ਰ ਚੇਤੇ ਆ ਗਿਆ ਤੇ ਗੁਰਮੁਖੋ ਜਮਾਂ ਦੀਆਂ ਫਾਹੀਆਂ ਦੇ ਵਿੱਚੋਂ ਛੁੱਟ ਜਾਂਦਾ, ਕਿਉਂਕਿ ਉਹਦੇ ਹਿਰਦੇ ਚ ਪਰਮੇਸ਼ਰ ਵੱਸ ਗਿਆ, ਬਚ ਜਾਂਦਾ, ਮਾਲਕ ਵਾਹਿਗੁਰੂ ਨੂੰ ਬਚਾ ਲੈਂਦਾ। ਇਸ ਕਰਕੇ ਪਰ ਪਰਮੇਸ਼ਰ ਚੇਤੇ ਆਵੇਗਾ ਕਿਵੇਂ? ਮਾਲਕ ਤੇ ਗੁਰਸਿੱਖਾ ਤਾਂ ਹੀ ਚੇਤੇ ਆਵੇਗਾ ਨਾ ਜਿਹਦੇ ਨਾਮ ਨੂੰ ਜਪਾਂਗੇ। ਜੇ ਸਾਰੀ ਜ਼ਿੰਦਗੀ ਉਹਦੇ ਨਾਮ ਨੂੰ ਜਪਿਆ ਹੀ ਨਹੀਂ, ਪਰਮੇਸ਼ਰ ਦੀ ਬੰਦਗੀ ਕੀਤੀ ਹੀ ਨਹੀਂ, ਅੰਤ ਦੇ ਵੇਲੇ ਉਹ ਕਿਵੇਂ ਚੇਤੇ ਆ ਜਾਵੇਗਾ? ਤੇ ਜਿਨ੍ਹਾਂ ਦੇ ਉੱਤੇ ਤੂੰ ਭਰੋਸੇ ਕਰਕੇ ਬੈਠਾ ਹੈ, ਉਹਨਾਂ ਤੇਰਾ ਸਾਥ ਨਹੀਂ ਦੇਣਾ, ਸਾਥ ਤੇ ਤੇਰਾ ਪਰਮੇਸ਼ਰ ਨੇ ਦੇਣਾ ਹੈ। ਸਾਡੇ ਗੁਰਮੁਖੋ ਭਰੋਸੇ ਕਿੱਥੇ ਨੇ? ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਕਿਤੇ ਮੁਸ਼ਕਲ ਆ ਗਈ ਨਾ, ਜਦੋਂ ਅੰਤ ਦੇ ਸਮੇਂ ਦੀ ਮੁਸ਼ਕਲ ਆਉਂਦੀ, ਕਹਿੰਦੇ ਬੜੀ ਵੱਡੀ ਮੁਸ਼ਕਲ, ਸਭ ਤੋਂ ਭਿਆਨਕ ਦੁੱਖ ਅੰਤ ਦੇ ਸਮੇਂ ਦਾ, ਜਦੋਂ ਜੀਵ ਦੇ ਪ੍ਰਾਣ ਨਿਕਲਦੇ ਨੇ। ਮਹਾਂਪੁਰ ਕਹਿੰਦੇ ਕਿੰਨਾ ਦੁੱਖ ਹੁੰਦਾ ਇਸ ਮਨੁੱਖ ਨੂੰ ਜਦੋਂ ਮਨੁੱਖ ਮਰਦਾ, ਕਹਿੰਦੇ ਕਿੰਨਾ ਦੁੱਖ ਹੁੰਦਾ। ਮਹਾਂਪੁਰਖਾਂ ਇੱਕ ਵਾਰ ਕਥਾ, ਮਹਾਂਪੁਰਖਾਂ ਨੇ ਕਥਾ ਚ ਦੱਸਿਆ ਕਿੰਨਾ ਦੁੱਖ ਹੈ। ਤੇ ਗੁਰਮੁਖੋ ਇੰਨਾ ਜ਼ਿਆਦਾ ਦੁੱਖ, ਕਹਿੰਦੇ ਇੱਕ ਬਿੱਛੂ ਇਹੋ ਜਿਹਾ ਹੈ ਪਹਾੜਾਂ ਦੇ ਵਿੱਚ, ਪੱਥਰ ਨੂੰ ਡੰਗ ਮਾਰੇ, ਕਹਿੰਦੇ ਪੱਥਰ ਨੂੰ ਨੀਲਾ ਕਰ ਦਿੰਦਾ, ਨੀਲਾ, ਇੰਨਾ ਜ਼ਿਆਦਾ ਜ਼ਹਿਰ ਹੈ ਉਹਦੇ ਵਿੱਚ। ਕਹਿੰਦੇ 72 ਬਿੱਛੂ ਇੱਕੋ ਵਾਰ ਡੰਗ ਮਾਰਨ, ਇਹੋ ਜਿਹੇ 72 ਬਿੱਛੂ ਇੱਕੋ ਵਾਰ ਡੰਗ ਮਾਰਨ, ਕਹਿੰਦੇ ਜਦੋਂ ਜੀਵ ਦੇ ਪ੍ਰਾਣ ਨਿਕਲਦੇ ਇੰਨਾ ਦੁੱਖ ਹੁੰਦਾ, ਇੰਨਾ ਦੁੱਖ ਹੈ। ਤੇ ਜਦੋਂ ਇਹੋ ਜਿਹੀ ਮੁਸ਼ਕਲ ਆਉਂਦੀ ਉਦੋਂ ਕੋਈ ਸਾਥ ਨਹੀਂ ਦਿੰਦਾ, ਨਾ ਕੋਈ ਸੰਬੰਧੀ, ਨਾ ਕੋਈ ਗੁਰਮੁਖ ਪਿਆਰਿਓ, ਮਿੱਤਰ ਆਦਿਕ, ਨਾ ਪਰਿਵਾਰ ਦੇ ਵਿੱਚੋਂ ਕੋਈ ਵੀ ਆਣ ਕਰਕੇ ਸਾਥ ਨਹੀਂ ਦਿੰਦਾ। ਤਾਂ ਹੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਾ ਕਉ ਮੁਸ਼ਕਲ ਅਤ ਬਣੈ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ, ਸਾਕ ਪੇ ਭਜ ਖਲੇ, ਸਭੈ ਭਜੋ ਆਸਰੈ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਾ ਕਉ ਮੁਸ਼ਕਲ ਅਤ ਬਣੈ ਢੋਈ, ਕੋਈ ਨਾ ਦੇ, ਕਹਿੰਦੇ ਉਹਦਾ ਢੋਈ ਕੋਈ ਵੀ ਨਹੀਂ ਜੇ ਦਿੰਦਾ। ਜਦੋਂ ਅੱਤ ਦੀ ਮੁਸ਼ਕਲ ਬਣਦੀ ਹੈ, ਲਾਗੂ ਹੋਏ ਦੁਸ਼ਮਣਾ, ਸਾਕ ਪੇ ਭਜ ਖਲੇ, ਸਭ ਭਜੈ ਆਸਰਾ ਚੁੱਕੈ ਸਭ ਅਸਰਾਓ, ਕਹਿੰਦੇ ਸਾਰੇ ਆਸਰੇ ਜਦੋਂ ਚੁੱਕੇ ਜਾਣ। ਹੁਣ ਸਾਰੇ ਆਸਰੇ ਕਿਹੜੇ ਹੈ? ਜਦੋਂ ਤੇਰੀ ਆਪਦੀ ਵੀ ਉਂਗਲ ਨਾ ਹਿੱਲੀ, ਤੇਰਾ ਆਪਦਾ ਵੀ ਹੱਥ ਨਾ ਹਿੱਲੇ, ਬਾਂਹ ਤੱਕ ਨਾ ਹਿੱਲੇ, ਤੇਰਾ ਸਰੀਰ ਵੀ ਸਾਥ ਛੱਡ ਜਾਂਦਾ ਉਸ ਵੇਲੇ, ਪਰਿਵਾਰ ਨੇ ਤੇ ਛੱਡਣਾ ਹੈ, ਸੰਬੰਧੀਆਂ ਨੇ ਤੇ ਛੱਡਣਾ, ਮਿੱਤਰਾਂ ਨੇ ਤੇ ਛੱਡਣਾ ਹੈ, ਕਹਿੰਦੇ ਤੇਰਾ ਆਪਦਾ ਵੀ ਸਰੀਰ ਸਾਥ ਛੱਡ ਜਾਂਦਾ, ਤੇਰਾ ਆਪਦਾ ਸਰੀਰ ਵੀ, ਕਹਿੰਦੇ ਤੇਰੀ ਵੀ ਉਂਗਲ ਨਹੀਂ ਹਿੱਲਣੀ। ਜੇ ਸਰੀਰ ਦਾ ਮਾਣ ਕਰਦਾ ਨਾ ਕਿ ਮੇਰਾ ਸਰੀਰ ਜਿਸ ਨੂੰ ਸਵਾਰਦਾ, ਕਹਿੰਦੇ ਇਹ ਸਰੀਰ ਨੇ ਵੀ ਤੇਰਾ ਸਾਥ ਨਹੀਂ ਦੇਣਾ। ਕਹਿੰਦੇ ਇਹੋ ਜਿਹੀ ਮੁਸ਼ਕਲ, ਇਹੋ ਜਿਹਾ ਉਸ ਸਮੇਂ ਕੋਈ ਵੀ ਆਸਰਾ ਨਹੀਂ ਰਹਿਣਾ। ਚਿਤ ਆਵੈ ਉਸ ਪਾਰ ਬ੍ਰਹਮ, ਕਹਿੰਦੇ ਕਿਤੇ ਉਸ ਵੇਲੇ ਚੇਤੇ ਆ ਜਾਵੇ ਪਰਮੇਸ਼ਰ, ਕਹਿੰਦੇ ਲੱਗਾ ਨਾ ਤੱਤੀ ਵਾਓ, ਕਹਿੰਦੇ ਫਿਰ ਤੱਤੀ ਵਾ ਨਹੀਂ ਲੱਗਦੀ, ਦੁੱਖ ਨਹੀਂ ਆਉਂਦਾ ਕੋਈ ਜਦੋਂ ਉਸ ਵੇਲੇ ਵੀ ਪਰਮੇਸ਼ਰ ਚੇਤੇ ਆ ਜਾਵੇ। ਇਸ ਕਰਕੇ ਜਿਨ੍ਹਾਂ ਨੂੰ ਤੂੰ ਚੇਤੇ ਕਰਦਾ ਹੈ ਇਹਨਾਂ ਸਾਥ ਨਹੀਂ ਦੇਣਾ। ਤੇ ਕਿਹੋ ਜਿਹੇ ਨੇ ਸੁੱਖ ਮੈਂ ਆਨ, ਬਹੁਤ ਮਿਲ ਬੈਠਤ ਰਹਿਤ, ਚਾਹੁੰਦੇ ਸਥਿਰੈ ਵਿਪਤ ਪਰੀ, ਸਭ ਹੀ ਸੰਗ ਛੱਡਤ ਕੂਨ ਆਵਤ ਨੇਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੇ ਸੁੱਖ ਦੇ ਮਿੱਤਰ ਹਨ, ਜਿਨ੍ਹਾਂ ਤੱਕ ਧਨ ਹੈ ਤੇਰੇ ਪਾਸ, ਤੇਰੇ ਪਾਸ ਕੋਈ ਸੁੱਖ ਹੈ, ਕਹਿੰਦੇ ਸਾਰੇ ਤੇਰੇ ਮਿੱਤਰ ਨੇ, ਤੇਰੇ ਸੰਬੰਧੀ ਨੇ, ਤੇਰਾ ਪਰਿਵਾਰ ਹੈ। ਪਰ ਬਿਪਤ ਪਰੀ ਸਭ ਹੀ ਸੰਗ ਛੱਡਤ, ਜਦੋਂ ਕਿਤੇ ਕੋਈ ਬਿਪਤਾ ਪੈਂਦੀ, ਕਹਿੰਦੇ ਸਾਰੇ ਸਾਥ ਛੱਡ ਦਿੰਦੇ ਆ, ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਕੂਨ ਆਵਤ ਨੇੜੇ, ਕਹਿੰਦੇ ਕੋਈ ਨੇੜੇ ਵੀ ਨਹੀਂ ਆਉਂਦਾ ਜਦੋਂ ਬਿਪਤਾ ਪੈਂਦੀ ਹੈ। ਇਸ ਕਰਕੇ ਜੇ ਨੇੜੇ ਨਹੀਂ ਆਉਂਦੇ, ਸਾਥ ਨਹੀਂ ਦਿੰਦੇ, ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੀ ਕਹਿੰਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ, ਕਹਿੰਦੇ ਫਿਰ ਇਹੋ ਜੀ ਜਿਹੜੀ ਪ੍ਰੀਤੀ ਹੈ, ਕਿਹੜੀ ਪ੍ਰੀਤੀ? ਜਿਹੜੀ ਪਰਿਵਾਰ ਦੀ, ਸੰਬੰਧੀਆਂ ਦੀ, ਕਹਿੰਦੇ ਫਿਰ ਸਾੜਦੇ ਐਸੀ ਪ੍ਰੀਤੀ ਨੂੰ, ਅਤੇ ਜਿਹੜੀ ਤੂੰ ਬਿਰਤੀ ਲਗਾਈ ਹੋਈ, ਕਿੱਥੇ ਮਾਇਆ ਮੋਹ ਪਸਾਰੀ, ਜਿਹੜੀ ਬਿਰਤੀ ਮਾਇਆ ਦੇ ਮੋਹ ਦੇ ਵਿੱਚ ਲਗਾਈ, ਆਪਣੀ ਬਿਰਤੀ ਇੱਥੇ ਪਸਾਰੀ ਹੋਈ ਊ, ਕਹਿੰਦੇ ਸਾਰੀ ਬਿਰਤੀ ਇਹੋ ਜੀ ਸਾੜ ਦੇਣਾ ਕਰ।
ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ, ਦੁਬਦਾ ਕਰਮ ਬਿਕਾਰੀ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਪ੍ਰੀਤੀ ਨਾਹੀ, ਕਿਹੜੀ? ਰਾਮ ਰਸ ਨਾਹੀ, ਪਰਮੇਸ਼ਰ ਦੀ ਪ੍ਰੀਤੀ ਨਹੀਂ, ਮਾਲਕ ਦੇ ਨਾਮ ਦੀ ਪ੍ਰੀਤੀ ਹੀ ਨਹੀਂ, ਪਰਮੇਸ਼ਰ ਦਾ ਨਾਮ ਦਾ ਰਸ ਕਦੀ ਲਿਆ ਹੀ ਨਹੀਂ, ਕਹਿੰਦੇ ਐਸੀ ਪ੍ਰੀਤੀ ਹੀ ਨਹੀਂ, ਕਿਉਂਕਿ ਜਿੰਨਾ ਤੱਕ ਗੁਰਮੁਖੋ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਨਹੀਂ ਬੱਝਦੀ, ਜਿੰਨਾ ਤੱਕ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਨਹੀਂ ਨਾ ਪੈਂਦਾ, ਉਨਾ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਜ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ, ਉਹਨਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਇਸ ਕਰਕੇ ਜੇ ਪ੍ਰੀਤੀ ਨਹੀਂ ਤੇ ਕਹਿੰਦੇ ਫਿਰ ਕਦੇ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦਾ। ਤੇ ਜਿਨ੍ਹਾਂ ਨੇ ਗੁਰਮੁਖੋ ਪ੍ਰੀਤੀ ਵਸਾਰ ਦਿੱਤੀ ਹੈ, ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀਂ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਰਸ ਦੇ ਨਾਲ ਪ੍ਰੀਤੀ ਨਹੀਂ, ਦੁਬਿਧਾ ਕਰਮ ਬਿਕਾਰੀ, ਕਹਿੰਦੇ ਕਿਹੋ ਜਿਹੇ ਕਰਮ ਕਰਦੇ ਨੇ? ਕਹਿੰਦੇ ਦੁਬਿਧਾ, ਦਵੈਸ਼ ਭਾਵਨਾ ਦੇ ਚਾਣ ਕਰਕੇ, ਦੁਚਿੱਤੀ ਦੇ ਵਿੱਚ ਆ ਕਰਕੇ, ਕਹਿੰਦੇ ਕਿਹੋ ਜਿਹੇ ਕਰਮ ਕਰਦੇ ਨੇ? ਬਿਕਾਰੀ, ਕਹਿੰਦੇ ਵਿਕਾਰੀ ਹੋਏ ਫਿਰਦੇ ਨੇ, ਗਲਤਾਨ ਹੋਏ ਫਿਰਦੇ ਨੇ, ਵਿਕਾਰਾਂ ਦੇ ਵਿੱਚ ਨਾਸ ਕਰ ਰਹੇ ਨੇ ਆਪਣੇ ਆਪ ਨੂੰ।
ਅੰਤਰ ਰਤਨ ਪਦਾਰਥ ਹਿਤ ਕਉ ਦੁਰ ਨ ਲਾਲ ਪਿਆਰੀ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਹੈ ਰਤਨ, ਕਿਹੜਾ? ਬ੍ਰਹਮ ਸਰੂਪ ਪਰਮੇਸ਼ਰ ਵਾਹਿਗੁਰੂ ਰੂਪੀ ਰਤਨ, ਜਿਹੜਾ ਜਿਨ੍ਹਾਂ ਦੇ ਅੰਦਰ ਹੈ ਪਦਾਰਥ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਗੁਰਮੁਖੋ ਬਖਸ਼ਿਸ਼ ਦੇ ਨਾਲ ਪ੍ਰੇਮ ਰੂਪੀ ਪਦਾਰਥ ਪ੍ਰਾਪਤ ਹੋ ਗਿਆ, ਜਿਨ੍ਹਾਂ ਦੇ ਅੰਦਰ ਬ੍ਰਹਮ ਸਰੂਪ ਰਤਨ ਪ੍ਰਾਪਤ ਹੈ, ਤੇ ਗੁਰਮੁਖੋ ਜਿਨ੍ਹਾਂ ਨੂੰ ਪ੍ਰੇਮ ਰੂਪੀ ਪਦਾਰਥ ਪ੍ਰਾਪਤ ਹੋ ਗਿਆ, ਦੁਰੈ ਨ ਲਾਲ ਪਿਆਰੀ, ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਕਦੇ ਲੁਕੇ ਨਹੀਂ ਰਹਿੰਦੇ, ਉਹ ਪ੍ਰਗਟ ਹਨ ਸੰਸਾਰ ਦੇ ਵਿੱਚ, ਉਹਨਾਂ ਨੂੰ ਕੋਈ ਲੁਕੋ ਨਹੀਂ ਸਕਦਾ। ਜਿਨ੍ਹਾਂ ਦੇ ਅੰਦਰ ਬ੍ਰਹਮ ਹੈ, ਜਿਨ੍ਹਾਂ ਨੂੰ ਪ੍ਰੇਮ ਰੂਪੀ ਪਿਆਰ, ਪ੍ਰੇਮ ਰੂਪੀ ਪਦਾਰਥ ਪ੍ਰਾਪਤ ਹੋਇਆ, ਉਹ ਕਦੇ ਵੀ ਸੰਸਾਰ ਵਿੱਚ ਕਿਤੇ ਲੁਕੇ ਨਹੀਂ ਰਹਿੰਦੇ ਹਨ।
ਨਾਨਕ ਗੁਰਮੁਖ ਨਾਮ ਅਮੁੱਲਕ ਜੁਗ ਜੁਗ ਅੰਤਰ ਧਾਰੀ।
ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਸ਼ਬਦ ਦੀ ਸਮਾਪਤੀ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਕਿ ਗੁਰਸਿੱਖੋ, ਜਿਨ੍ਹਾਂ ਗੁਰਮੁਖਾਂ ਨੇ ਅਮੁੱਲਕ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਜਿਸ ਦੀ ਕੋਈ ਕੀਮਤ ਨਹੀਂ, ਭਾਵ ਉਹਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ, ਐਸਾ ਜਿਹੜਾ ਪਰਮੇਸ਼ਰ ਦਾ ਨਾਮ ਹੈ, ਕਹਿੰਦੇ ਗੁਰਸਿੱਖਾ ਜਿਨ੍ਹਾਂ ਨੇ ਐਸੇ ਨਾਮ ਨੂੰ ਪ੍ਰਾਪਤ ਕਰ ਲਿਆ, ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਦਿੰਦੇ ਜੁਗ ਜੁਗ ਅੰਤਰ ਧਾਰੀ। ਕਹਿੰਦੇ ਜੁਗ ਜੁਗ, ਜੁਗਾਂ ਜੁਗਾਂਤਰਾਂ ਦੇ ਵਿੱਚ, ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ, ਕਹਿੰਦੇ ਉਸ ਮਾਲਕ ਦੇ ਨਾਮ ਨੂੰ ਆਪਣੇ ਅੰਦਰ ਧਾਰਨ ਕਰਕੇ ਰੱਖ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਾਡੇ ਲੋਕ ਪ੍ਰਲੋਕ ਸੁਹੇਲੇ ਕਰਨ ਵਾਲਾ ਹੈ, ਜਿਸ ਪਰਮੇਸ਼ਰ ਦੀ ਬੰਦਗੀ ਦੇ ਨਾਲ ਹੀ ਜੀਵ ਕੀ ਪ੍ਰਾਪਤ ਕਰਦਾ ਹੈ, ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਪਾਵਨ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਸਾਨੂੰ ਬਖਸ਼ਿਆ। ਦਾਸ ਪਾਸੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਕਰਦਿਆਂ, ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣ ਆਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ, ਲੇਖਾ ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।